ಕಂಡ ಪಾಟಣ ಹಾರಾದೂಡ ಕೋಯಲಾ ಪಾಟಣ ಹಾರಾದೂಡ ಅಪಣೆ ಸಾಹಿಬ ಕಾ ಪರವಾಸಾ ಸಾಹಿಬ ಕಾ ಪರವಾಸಾ ಗುರುಪುರಾ ಏಕ ವಟ ಪಾಕಿ ಗುರುಪುರಾ ಏಕ ವಟ ಪಾಕಿ
ಸತ್ಗುರ ಕೇ ಬಲಹಾರ ಅಪಣೆ ಸತ್ಗುರ ಕೇ ಬಲಹಾರ ಆಗೆ ಸುಖ ಪಾಚೆ ಸುಖ ಸಹಜ ಕಾರ್ಯಾನಂದ ಹಮಾರೇ ಗುರುಪುರಾ ಏಕ ವಟ ಪಾಕಿ ಗುರುಪುರಾ ಏಕ ವಟ ಪಾಕಿ
ಕರ್ಣೆ ಹಾರ
ಅಂತರ್ಜಾಮಿ ಕರ್ಣೆ ಹಾರ
ಸೋಯಿ ಕಸಮ ಅಮಾರ ಸೋಯಿ ಕಸಮ ಅಮಾರ ಸೋಯಿ ಕಸಮ ಅಮಾರ ಸೋಯಿ ಕಸಮ ಅಮಾರ
ಮೇರ ಪಾವ ಪೈ ಗೋರ
ಕರ ಲೀಲಾ ಚರಣೀಲಾಗೆ ಇಕ ರಾಮ ನಾಮ ಅಧಾರ ಇಕ ರಾಮ ನಾಮ ಅಧಾರ ಗುರುಪುರಾ ಏಕ ವಟ ಪಾಕಿ ಗುರುಪುರಾ ಏಕ ವಟ ಪಾಕಿ ಪರಗಾಸ ಮನೆ ಪ್ಯಾ ಪರಗಾಸ ಗುರುಪುರಾ ಏಕ ವಟ ಪಾಕಿ ಗುರುಪುರಾ ಏಕ ವಟ ಪಾಕಿ
ಸಫಲ ದರ್ दर्शन अकाल मूरत प्राप सफल दर्शन अकाल मूरत प्राप
हैप्पी हो बड़ा हैप्पी हो
सफल दर्शन अकाल मूरत पाप
हैप्पी हो वणहारा हैप्पी हो वणहारा
कंठ लगाए अपने जान राखे अपने जान राखे
अपनी प्रीत प्यारा अपनी प्रीत प्यारा गुरपुरा एक वट पाकी गुरपुरा एक वट पाकी
प्यारा
मन पया पर गासा गुरपुरा एक वट पाकी गुरपुरा एक वट पाकी
अचरज शोभा वडी वडियाई
अचरज शोभा कारज आया रासे कार दे आया रासे
नानक को मोर पूरा पेटे ओ पूरा भेटे सगले
दुख बिना से
सगले दुख
बिना से गुरु पूरा पेट वट पा गुरु पूरा पेट वट पा
मन पया पर
मने
पया
पर गासा गुरपुरा पेट वट पाकी गुरपुरा पेट वट
कोयल पहुंचन हारा दूजा अपने साहिब का परवासा, साहिब का परवासा गुरपुरा पेटवट का गुरपुरा पेटवट का मन पया परदासा मन पया परदासा गुरपुरा पेटवट का गुरपुरा पेटवट गुरपुरा पेटवट
दोहरा नठ पज किछ जा पुजे दई इक इक बंदूक चलाए देख अगे नठ आवते उन तै लगे ना पाए
वाहे गुरु जी का खालसा वाहे गुरु जी की फतेह धर्म रखक वैराग दी मूरत धन धन साहिब श्री गुरु तेग बहादुर पातशाह जी तिना दे पावन पवित्र स्थान गुरुद्वारा श्री दुख निवारण साहिब विखे चावर शतर तखत दे मालक दस पातशाहियों के आत्मक स्वरूप धन धन साहिब श्री गुरु ग्रंथ साहिब पातशाह जी दी पावन पवित्र हजूरी अंदर पिछले पैर दे सजे हुए सुंदर सचखंड दीवाना दे विच नेता प्रत हाजरियां भर के अपने जीवन दियां दुर्लभ घड़ियां नूं सफल बना रहे गुरु खालसा साध संगत जीओ अत्यंत वड्डे भाग हन जो सतगुरु की कृपा का पात्र बन करके आपां सारे गुरचरणां दे विच जुड़ करके सत्संग दे विच बैठ के सतगुरु पातशाह जी की पवित्र अमृतमय बाणी सतगुरां दा हर जस सरवण करके जीवन का जो असल मनोरथ है उस मनोरथ का सदका अपने जीवन नूं आपां सफल बना रहे हाँ आयो सुनन पढ़न को बाणी ये जीवन जो मनुखा जीवन प्राप्त होया ये पवित्र अमृत रूप बाणी तुरकी बाणी आई तिन सगले चिंत मिटाई उस अचिंत देश तो तुरों आई हुई है गुरबाणी जिदे नाल जुड़न करके साडे जीवां दे जीवन दियां सारियां चिंतावां खत्म हो जांदियां हन साडे जीवां दे अंदरों दुख कलेश चले जांदे हन जीवन दे अंदर आनंद वरत जांदा है ऐसी अमृत रूप बाणी नूं आप गुरु घर दे कीर्तनियां पासों सरवण कर रहे सी उपरांत समा बनया है चल रहे लड़ीवार गुरु फालस खालसे पंथ दे इतिहास दी विचार दा कल दे प्रकरण दे अंदर आप जीयां ने सरवण कीता सी कि पटियाले रियासत दा राजा राजा अमर सिंह जिसने अपने ही भरावां दे इलाके दे विच जाके जड़ा टैक्स सी ओह वसूलना शुरू कर दिता, उन्हां इलाकियां ते कब्जा करना शुरू कर दिता, ते जदों समझाउण दी कोशिश कीती ते समझे नहीं, होर सगो ज्यादा मन दे विच हंकार पाल के उस इलाकियां दे विच मार धाड़ कीती, मिसल करोड़े सिंघां दी इह रियासत सी, ते जदों इस तरह इह समझे नहीं समझाउण दे बावजूद भी असीं आपां सारे एक भरा हां, आपां एक दूजे दे इलाके दे विच मार धार करनी जां उस इलाके ते कब्जा कर लैणा इह गल शोभदी नहीं। ਤੁਸੀਂ ਵੀ ਸਾਰੇ ਬੁੱਢਾ ਦਲ ਦੇ ਨਾਲ ਜੁੜੇ ਹੋਏ ਹੋ, ਅਸੀਂ ਵੀ ਸਾਰੇ ਬੁੱਢਾ ਦਲ ਨਾਲ ਜੁੜੇ ਹਾਂ, ਆਪਾਂ ਸਾਰੇ ਸਿੱਖ ਭਰਾ ਹਾਂ। ਜਦੋਂ ਇਸ ਪ੍ਰਕਾਰ ਦੇ ਨਾਲ ਸਮਝਾਇਆ ਨਹੀਂ ਸਮਝੇ ਤੇ ਹੁਣ ਭਾਈ ਬਘੇਲ ਸਿੰਘ ਇਸਨੇ ਫੌਜ ਲੈ ਕੇ ਚੜ੍ਹਾਈ ਕੀਤੀ ਤੇ ਆ ਕੇ ਪਟਿਆਲੇ ਦਾ ਜਿਹੜਾ ਇਲਾਕਾ ਸੀ ਇਸਦੀ ਘੇਰਾਬੰਦੀ ਕਰ ਲਈ। ਤੇ ਹੁਣ ਰਾਜੇ ਅਮਰ ਸਿੰਘ ਨੂੰ ਖਬਰ ਮਿਲੀ ਕਿ ਬਘੇਲ ਸਿੰਘ ਨੇ ਆਪਣੀਆਂ ਫੌਜਾਂ ਲੈ ਕੇ ਪਟਿਆਲੇ ਵੱਲ ਨੂੰ ਧਾਵਾ ਬੋਲ ਦਿੱਤਾ, ਸਾਰਾ ਇਲਾਕਾ ਜਿਹੜਾ ਸੀ ਉਹ ਸੀਲ ਕਰ ਲਿਆ। ਹੁਣ ਇਹਨੇ ਵੀ ਆਪਣੇ ਜਿੰਨੇ ਸੱਕੇ ਸੰਬੰਧੀ ਸਨ, ਨਾਹਨ ਦਾ ਰਾਜਾ ਸੀ ਇਹਦਾ ਪਗਵਟ ਭਰਾ ਸੀ, ਹੋਰ ਰਿਆਸਤਾਂ ਦੇ ਨਾਲ ਜਿੱਥੇ ਜਿੱਥੇ ਚੰਗੇ ਦੇ ਦੋਸਤਾਨਾ ਸੰਬੰਧ ਸਨ ਉੱਥੋਂ ਉੱਥੋਂ ਦੀਆਂ ਸਾਰੀਆਂ ਜਿਹੜੀਆਂ ਫੌਜਾਂ ਸਨ ਉਹਨਾਂ ਨੂੰ ਬੁਲਾਉਣਾ ਕੀਤਾ। ਤਕਰੀਬਨ 12,000 ਘੋੜ ਸਵਾਰ ਇਹਦੇ ਕੋਲ ਪਹੁੰਚੇ, ਬੰਦੂਕਾਂ ਤੋਪਾਂ ਆਦਿਕ ਬਹੁਤ ਸਾਰਾ ਜਿਹੜਾ ਅਸਲਾ ਬਰੂਦ ਸੀ ਉਹ ਇਕੱਤਰ ਕਰ ਲਿਆ, ਤੇ ਹੁਣ ਮਨ ਦੇ ਵਿੱਚ ਬੜਾ ਹੰਕਾਰ ਜਿਹੜਾ ਸੀ ਇਸਨੇ ਧਾਰਨ ਕੀਤਾ ਕਿ ਮੈਂ ਤਾਂ ਕੁਝ ਸਮੇਂ ਦੇ ਵਿੱਚ ਹੀ ਭਾਈ ਬਘੇਲ ਸਿੰਘ ਨੂੰ ਹਰਾ ਦੇਣਾ ਤੇ ਫਤਿਹ ਪ੍ਰਾਪਤ ਕਰ ਲੈਣੀ ਹੈ, ਇਹਨਾਂ ਸਿੰਘਾਂ ਨੂੰ ਮੈਂ ਮਾਰ ਕੇ ਖਤਮ ਕਰ ਦੇਣਾ। ਮਨ ਦੇ ਵਿੱਚ ਇੱਥੋਂ ਤੱਕ ਵੀ ਹੰਕਾਰ ਆ ਗਿਆ। ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ, ਕਿਉਂਕਿ ਜਦੋਂ ਹੰਕਾਰ ਜੀਵ ਦੇ ਉੱਤੇ ਹਾਵੀ ਹੋ ਜਾਵੇ ਤੇ ਉਹਦੀ ਸ਼ੁੱਧ ਬੁੱਧ ਜਿਹੜੀ ਹੈ ਉਹ ਖਤਮ ਕਰ ਦਿੰਦਾ। ਕਹਿਣ ਲੱਗਾ, ਅੱਜ ਭਾਈ ਬਘੇਲ ਸਿੰਘ ਤਾਂ ਕੀ ਸਾਰਾ ਪੰਥ ਵੀ ਚੜ੍ਹਾਈ ਕਰਕੇ ਆ ਜਾਵੇ, ਮੈਂ ਉਹਦੇ ਤੋਂ ਵੀ ਫਤਿਹ ਪ੍ਰਾਪਤ ਕਰ ਲਵਾਂਗਾ, ਉਹ ਵੀ ਮੇਰੇ ਤੋਂ ਜਿੱਤ ਨਹੀਂ ਸਕੇਗਾ। ਐਸਾ ਹੰਕਾਰੀ ਹੋਇਆ, ਮਨ ਦੇ ਵਿੱਚ ਇਹ ਵਿਚਾਰਦਾ ਹੈ। ਸੋ ਇਹਨੇ ਜਿਹੜੀ ਸਰਕਾਰੀ ਇਹਦੀ ਫੌਜ ਸੀ ਉਹਨੂੰ ਭੇਜਣਾ ਕੀਤਾ ਕਿ ਜਾਓ ਜਾ ਕੇ ਹੱਲਾ ਕਰਕੇ ਸਿੰਘਾਂ ਨੂੰ ਮਾਰ ਦੇਵੋ, ਖਤਮ ਕਰ ਦੇਵੋ। ਇਹਦਾ ਵਕੀਲ ਸੀ ਚੈਨ ਸਿੰਘ, ਬੜਾ ਸਿਆਣਾ ਸੀ, ਉਸਨੇ ਸਮਝਾਇਆ ਕਿ ਰਾਜਾ ਅਮਰ ਸਿੰਘ ਤੂੰ ਐਸੀ ਗਲਤੀ ਨਾ ਕਰ, ਖਾਲਸੇ ਪੰਥ ਨਾਲ ਲੜਾਈ ਕਰਨ ਵਾਲੀ ਜਿਹੜੀ ਤੇਰੀ ਸੋਚ ਹੈ ਇਹ ਗਲਤ ਹੈ, ਕਿਉਂਕਿ ਉਧਰ ਵੀ ਸਿੱਖ ਭਰਾ ਹਨ ਇੱਧਰ ਵੀ ਸਿੱਖ ਭਰਾ ਹਨ, ਇਸ ਕਰਕੇ ਸਿੰਘ ਜੇ ਚੜ੍ਹਾਈ ਕਰਕੇ ਆਏ ਹਨ ਤੇ ਤੂੰ ਉਹਨਾਂ ਨਾਲ ਲੜਨ ਦਾ ਜਿਹੜਾ ਮੰਨਦਾ ਤੇਰਾ ਫੈਸਲਾ ਇਹ ਗਲਤ ਹੈ, ਤੂੰ ਬਦਲ ਦੇ। ਤੇ ਕੁਛ ਉਹ ਧਾੜਵੀ ਲੋਕ ਜਿਹੜੇ ਚੱਲ ਕੇ ਆਏ ਸਨ ਇਹ ਸੋਚ ਕੇ ਕਿ ਅਸੀਂ ਸਿੰਘਾਂ ਨੂੰ ਮਾਰ ਮੁਕਾਵਾਂਗੇ, ਉਹਨਾਂ ਦਾ ਮਾਲ ਅਸਬਾਬ ਘੋੜੇ ਆਦਿਕ ਚੰਗੇ ਹਥਿਆਰ ਜੋ ਵੀ ਉਹਨਾਂ ਦੇ ਕੋਲ ਹੋਵੇਗਾ ਉਹ ਅਸੀਂ ਲੁੱਟ ਲਵਾਂਗੇ। ਇਹ ਹੁਣ ਰਾਜਾ ਅਮਰ ਸਿੰਘ ਨੂੰ ਭੜਕਾਉਣ ਲੱਗੇ, ਕਹਿਣ ਲੱਗੇ ਵਕੀਲ ਦੇ ਕਹਿਣ ਤੇ ਤੂੰ ਡਰ ਗਿਆ, ਤੂੰ ਜੰਗ ਨਹੀਂ ਕਰਨੀ ਚਾਹੁੰਦਾ, ਅਸੀਂ ਆਏ ਹਾਂ ਚੱਲ ਕੇ, ਜੰਗ ਅਸੀਂ 2 ਘੰਟਿਆਂ ਦੇ ਵਿੱਚ ਫਤਿਹ ਕਰ ਦੇਣੀ ਹੈ, ਤੂੰ ਸਾਨੂੰ ਹੁਕਮ ਦੇ, ਤੂੰ ਆਪ ਨਾ ਚੱਲ ਕੇ ਜਾ, ਅਸੀਂ ਸਾਰੀ ਜੰਗ ਆਪ ਫਤਿਹ ਕਰਾਂਗੇ। ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਚੜ੍ਹਾਈ ਕੀਤੀ ਹੈ ਭਾਈ ਬਘੇਲ ਸਿੰਘ ਦੀਆਂ ਫੌਜਾਂ ਵੱਲ। ਉੱਧਰ ਹੁਣ ਭਾਈ ਬਘੇਲ ਸਿੰਘ ਜੀ ਨੇ ਉਹ ਸੁਰਮੇ ਬਹਾਦਰ ਜਾਂਬਾਜ਼ ਜਿਨ੍ਹਾਂ ਨੂੰ ਮੈਦਾਨੇ ਜੰਗ ਅੰਦਰ ਲੜ ਕੇ ਮਰਨ ਦਾ ਸ਼ਹੀਦੀਆਂ ਪ੍ਰਾਪਤ ਕਰਨ ਦਾ ਚਾਓ ਹਨੇਰਾ ਹੈ ਮਨ ਦੇ ਅੰਦਰ, ਹੁਣ ਜਦੋਂ ਇਸ਼ਾਰਾ ਕੀਤਾ ਉਹ ਅੱਗੋਂ ਵਧੇ ਹਨ ਇਹਨਾਂ ਫੌਜਾਂ ਦਾ ਮੁਕਾਬਲਾ ਕਰਨ ਦੇ ਲਈ, ਤੇ ਜਦੋਂ ਇਹ ਸਰਕਾਰੀ ਫੌਜ ਚੱਲ ਕੇ ਗਈ ਇਹ ਦੂਰ ਤੋਂ ਹੁਣ ਬਰਸ਼ੀ ਚਲਾਉਂਦੇ ਹਨ, ਤੇ ਜਦੋਂ ਵਗਾਤੀ ਉਹ ਬਰਸ਼ੀ ਮਾਰਦੇ ਦੂਰ ਤੋਂ ਤੇ ਉਹ ਦੂਰ ਹੀ ਡਿੱਗ ਪੈਂਦੇ। ਉਧਰ ਸਿੰਘਾਂ ਦੇ ਕੋਲ ਹੱਥ ਦੇ ਵਿੱਚ ਬੰਦੂਕਾਂ ਸਨ, ਦੂਰ ਤੋਂ ਗੋਲੀ ਚਲਾਉਂਦੇ ਤੇ ਇਹਨਾਂ ਨੂੰ ਖਤਮ ਕਰ ਦਿੰਦੇ। ਇਸ ਪ੍ਰਕਾਰ ਦੇ ਨਾਲ ਇਹ ਸਰਕਾਰੀ ਫੌਜ ਦਾ ਬਹੁਤ ਨੁਕਸਾਨ ਹੋਇਆ, ਇੱਕ ਮਰਦਾ ਤੇ ਚਾਰ ਉਹਨੂੰ ਚੁੱਕ ਕੇ ਵਿੱਚੋਂ ਬਹਾਨੇ ਦੇ ਨਾਲ ਦੌੜ ਪੈਂਦੇ, ਇੱਕ ਦੇ ਨਾਲ ਪੰਜ ਜਣੇ ਵਾਪਸ ਚਲੇ ਜਾਂਦੇ। ਇਸ ਤਰ੍ਹਾਂ ਇਹ ਫੌਜਾਂ ਦੇ ਪੈਰ ਹਿੱਲ ਗਏ। ਇੱਧਰੋਂ ਰਾਜਾ ਅਮਰ ਸਿੰਘ ਮਹਿਲ ਤੇ ਬੈਠਾ ਇਹ ਸਾਰਾ ਦ੍ਰਿਸ਼ ਦੇਖ ਰਿਹਾ ਸੀ ਕਿ ਮੈਦਾਨ ਦਾ ਜਿਹੜਾ ਰੁੱਖ ਬਦਲ ਗਿਆ, ਮੇਰੀਆਂ ਫੌਜਾਂ ਦੇ ਪੈਰ ਹਿੱਲ ਗਏ, ਫੌਜਾਂ ਵਾਪਸ ਮੁੜਾਈਆਂ ਤੇ ਹੁਣ ਇਹਦੇ ਜਿਹੜਾ ਨਾਨ ਦਾ ਇਹਦਾ ਪਗਵਟ ਭਰਾ ਸੀ ਰਾਜਾ, ਉਹਦੀਆਂ ਜਿਹੜੀਆਂ ਫੌਜਾਂ ਆਈਆਂ ਹੋਈਆਂ ਸਨ, ਪਠਾਨ ਸਨ ਜਿਹੜੇ ਆਏ ਹੋਏ, ਉਹਨਾਂ ਨੂੰ ਇਸ਼ਾਰਾ ਕੀਤਾ, ਉਹਨਾਂ ਨੂੰ ਕਿਹਾ ਸਿੰਘਾਂ ਦਾ ਅੱਗੋਂ ਜਾ ਕੇ ਰਾਹ ਰੋਕੋ, ਹੁਣ ਉਹ ਚੱਲਣ ਦੇ ਵਾਸਤੇ ਤਿਆਰ ਹੋਏ ਹਨ, ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਵਾਸਤੇ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਨੱਠ ਭੱਜ ਕੇ ਛਿਜਾ ਪੁੱਜੇ, ਦਈ ਇੱਕ ਇੱਕ ਬੰਦੂਕ ਚਲਾਏ।
ਹੁਣ ਰਾਜੇ ਅਮਰ ਸਿੰਘ ਨੇ ਜਦੋਂ ਆਪਣੀਆਂ ਫੌਜਾਂ ਦੇ ਪੈਰ ਹਿੱਲੇ ਹੋਏ ਵੇਖੇ ਕਿ ਫੌਜਾਂ ਵਾਪਸ ਭੱਜ ਰਹੀਆਂ ਹਨ, ਤੇ ਜਿਹੜੇ ਪੈਦਲ ਰੁਹੇਲੇ ਸਨ ਤੇ ਜਿਹੜੇ ਪ੍ਰਵਤੀ ਜਿਹੜੇ ਪਰਬਤਾਂ ਦੇ ਵਿੱਚ ਰਹਿਣ ਵਾਲੀ ਫੌਜ, ਨਾਹਨ ਦਾ ਰਾਜਾ ਜਿਹੜੀ ਆਪਣੀ ਫੌਜ ਜਿਸਨੇ ਭੇਜੀ ਸੀ, ਉਹ ਫੌਜ ਹੁਣ ਜਦੋਂ ਇਸ਼ਾਰਾ ਪਾ ਕੇ ਰਾਜੇ ਅਮਰ ਸਿੰਘ ਦਾ ਅੱਗੇ ਵਧੀ, ਤੇ ਹੁਣ ਜਦੋਂ ਨੱਠ ਭੱਜ ਕੇ ਕੁਛ ਅੱਗੇ ਵਧ ਕੇ ਇਹਨਾਂ ਦੇ ਵਿੱਚੋਂ ਕੁਝ ਜਣਿਆਂ ਨੇ ਬੰਦੂਕਾਂ ਚਲਾਉਣੀਆਂ ਕੀਤੀਆਂ, ਇੱਕ ਦੋ ਜਿਹੜੇ ਫਾਇਰ ਕੀਤੇ ਹਨ।
ਦੇਖ ਅੱਗੇ ਨੱਠ ਆਵਤੇ ਉਨ ਤੈ ਲੱਗੇ ਨਾ ਪਾਏ।
ਹੁਣ ਇਹ ਗਏ ਤੇ ਬੜੇ ਜੋਸ਼ ਦੇ ਨਾਲ ਸਨ ਕਿ ਅਸੀਂ ਅੱਗੋਂ ਜਾ ਕੇ ਹੁਣ ਸਿੱਖਾਂ ਦਾ ਰਾਹ ਰੋਕ ਲੈਂਦੇ ਹਾਂ, ਸਿੰਘਾਂ ਨੂੰ ਅੱਗੇ ਨਹੀਂ ਵਧਣ ਦੇਵਾਂਗੇ। ਜਦੋਂ ਜਾ ਕੇ ਇਹਨਾਂ ਨੇ ਕੁਛ ਜਣਿਆਂ ਨੇ ਅੱਗੇ ਵਧ ਕੇ ਬੰਦੂਕਾਂ ਦੇ ਫਾਇਰ ਕੀਤੇ, ਤੇ ਜਿਹੜੀ ਪਹਿਲਾਂ ਸਰਕਾਰੀ ਫੌਜ ਰਾਜੇ ਅਮਰ ਸਿੰਘ ਨੇ ਭੇਜੀ ਹੋਈ ਸੀ ਉਹਨਾਂ ਦੇ ਜਦੋਂ ਪੈਰ ਨਹੀਂ ਅੜੇ, ਸਿੰਘਾਂ ਦੇ ਅੱਗੇ ਮੁਕਾਬਲਾ ਨਹੀਂ ਕਰ ਸਕੇ, ਉਹ ਮੈਦਾਨੇ ਜੰਗ ਦੇ ਅੰਦਰੋਂ ਦੌੜ ਪਏ, ਤੇ ਜਦੋਂ ਉਹਨਾਂ ਨੂੰ ਦੌੜਦੇ ਹੋਏ ਆਉਂਦਿਆਂ ਵੇਖਿਆ ਤੇ ਪਠਾਣਾ ਦੇ ਵੀ ਪੈਰ ਨਹੀਂ ਲੱਗੇ, ਇਹ ਵੀ ਆਪਣੀਆਂ ਜਾਨਾਂ ਬਚਾਉਣ ਦੇ ਲਈ ਅੱਗੇ ਲੱਗ ਕੇ ਦੌੜ ਪਏ ਹਨ।
ਚੋਪਈ ਹੋ ਜਸਵਾਰੀ ਤੈਂ ਤੁਰ ਗਈ।
ਜਿਹੜੇ ਫੌਜ ਅਸਵਾਰ ਘੋੜਿਆਂ ਤੇ ਸਵਾਰ ਹੋ ਕੇ ਆਏ ਸਨ, ਇਹ ਪਠਾਨ ਪਹਾੜੀ ਜਿਹੜੀ ਫੌਜ ਸੀ ਘੋੜਿਆਂ ਤੇ ਸਵਾਰ ਹੋ ਕੇ ਜਿਹੜੇ ਗਏ ਸੀ, ਜਦੋਂ ਸਿੰਘਾਂ ਦੀ ਮਾਰ ਪੈਂਦੀ ਇਹਨਾਂ ਨੇ ਵੇਖੇ ਤੇ ਇਹ ਘੋੜ ਸਵਾਰ ਜਿਹੜੇ ਸਨ ਘੋੜਿਆਂ ਨੂੰ ਅੱਡੀਆਂ ਮਾਰ ਕੇ ਆਪਣੀਆਂ ਜਾਨਾਂ ਬਚਾ ਕੇ ਮੈਦਾਨੇ ਜੰਗ ਦੇ ਅੰਦਰੋਂ ਨੱਠ ਉੱਠੇ। ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਆਪਣੀ ਜਾਨ ਬਚਾਈ ਹੈ।
ਬਹੁਤ ਮਾਰ ਪੈਦਲ ਪਰ ਪਈ,
ਤੇ ਇੱਕ ਉਹ ਸਨ ਜਿਹੜੇ ਪੈਦਲ ਸਨ, ਜਿਹੜੀ ਪੈਦਲ ਫੌਜ ਸੀ ਮੈਦਾਨੇ ਜੰਗ ਦੇ ਅੰਦਰ ਲੜਨ ਵਾਸਤੇ ਗਈ, ਹੁਣ ਉਹ ਕਿਵੇਂ ਆਪਣੀ ਜਾਨ ਬਚਾ ਕੇ ਨਿਕਲ ਸਕਦੇ ਸੀ, ਹੁਣ ਉਹਨਾਂ ਨੂੰ ਜਿਹੜੀ ਸੀ ਬਹੁਤ ਮਾਰ ਪਈ ਸਿੰਘਾਂ ਦੀ। ਸਿੰਘਾਂ ਨੇ ਜਦੋਂ ਪਿੱਛੋਂ ਆ ਕੇ ਇਹਨਾਂ ਤੇ ਹਮਲਾ ਕੀਤਾ, ਜਿਹੜੇ ਪੈਦਲ ਭੱਜੇ ਆ ਰਹੇ ਸਨ ਉਹਨਾਂ ਨੂੰ ਬਹੁਤ ਜਿਹੜੀ ਮਾਰ ਸੀ ਉਹ ਸਿੰਘਾਂ ਦੀ ਸਹਿਣ ਕਰਨੇ ਪਏ।
ਜਿਨਕੇ ਪੈਰ ਕਾਜ ਕਰ ਗਏ,
ਹੁਣ ਜਿਨ੍ਹਾਂ ਦੇ ਤਾਂ ਲੱਤਾਂ ਦੇ ਵਿੱਚ ਦਮ ਸੀ, ਕਿਉਂਕਿ ਮੈਦਾਨੇ ਜੰਗ ਦੇ ਅੰਦਰ ਜਦੋਂ ਘਮਸਾਨ ਦਾ ਜੰਗ ਮਚਿਆ ਹੋਵੇ ਤੇ ਉਹਦੇ ਵਿੱਚੋਂ ਭੱਜ ਕੇ ਵੀ ਕੋਈ ਵਿਰਲਾ ਹੀ ਨਿਕਲ ਸਕਦਾ, ਉਦੋਂ ਵਿਰਲੇ ਦੀਆਂ ਲੱਤਾਂ ਕੰਮ ਕਰਦੀਆਂ ਹਨ। ਬਾਕੀ ਕਈ ਤਾਂ ਉੱਥੇ ਕੰਬਦੇ ਮਾਰੇ ਮੈਦਾਨੇ ਜੰਗ ਵਿੱਚ ਡਿੱਗ ਪੈਂਦੇ ਹਨ, ਤੇ ਜਿਨ੍ਹਾਂ ਦੇ ਪੈਰ ਜਿਹੜੇ ਸਨ ਉਹ ਕੰਮ ਕਰ ਗਏ, ਲੱਤਾਂ ਨੇ ਸਾਥ ਦਿੱਤਾ ਤੇ ਤੇਜ ਦੌੜ ਕੇ ਮੈਦਾਨੇ ਜੰਗ ਦੇ ਵਿੱਚੋਂ ਆਪਣੀ ਜਾਨ ਬਚਾ ਲਈ।
ਬੱਚੇ ਸੌ ਔਰ ਮਾਰ ਖੋਸ ਲਏ,
ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੀ ਜਾਨ ਬਚਾ ਲਈ, ਜਿਹਨਾਂ ਤੋਂ ਹੁਣ ਨਹੀਂ ਸੀ ਭੱਜਿਆ ਜਾ ਸਕਦਾ, ਕਮਜ਼ੋਰ ਦਿਲਾਂ ਵਾਲੇ ਹੁਣ ਜਦੋਂ ਭੱਜਣ ਲੱਗੇ ਘਬਰਾ ਕੇ ਮੈਦਾਨੇ ਜੰਗ ਦੇ ਅੰਦਰ ਡਿੱਗ ਪਏ, ਉਹਨਾਂ ਨੂੰ ਜਿਹੜੇ ਸੀ ਮਾਰ ਸਹਿਣ ਕਰਨੇ ਪਏ।
ਇਸੀ ਤੋਰ ਭੱਜ ਵੜੇ ਪਟਿਆਲੇ,
ਤੇ ਜਿਹੜੇ ਪੈਦਲ ਸਨ ਮੈਦਾਨੇ ਜੰਗ ਦੇ ਅੰਦਰ ਮਾਰ ਖਾਂਦਿਆਂ ਡਿੱਗ ਪਏ, ਇਹਨਾਂ ਦੇ ਕੋਲ ਜਿਹੜੇ ਚੰਗੇ ਘੋੜੇ ਸਨ ਜਾਂ ਚੰਗਾ ਕੋਈ ਅਸਲਾ ਆਦਿਕ ਸੀ ਉਹ ਸਿੰਘਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ, ਫਿਰ ਵੀ ਇਹਨਾਂ ਤੇ ਤਰਸ ਕੀਤਾ, ਕਹਿਣ ਲੱਗੇ ਸਾਡੇ ਸਿੱਖ ਭਰਾ ਹਨ, ਫਿਰ ਵੀ ਇਹਨਾਂ ਨੂੰ ਕੋਈ ਬਹੁਤੀ ਜ਼ਿਆਦਾ ਮਾਰ ਨਹੀਂ ਮਾਰੀ, ਡਰਾ ਕੇ ਅੱਗੇ ਲਾ ਲਿਆ। ਇਸ ਤਰ੍ਹਾਂ ਡਰਦੇ ਹੋਏ ਅੱਗੇ ਜਦੋਂ ਭੱਜਦੇ ਆਉਂਦੇ ਹਨ, ਪਟਿਆਲੇ ਸ਼ਹਿਰ ਦੇ ਅੰਦਰ ਆ ਵੜੇ ਹਨ।
ਲਏ ਅੜਾਏ ਪੱਟ ਪੱਟਣ ਵਾਲੇ,
ਤੇ ਅੱਗੋ ਜਦੋਂ ਇਹ ਪਟਿਆਲੇ ਸ਼ਹਿਰ ਦੇ ਵੱਲ ਭੱਜੇ, ਤੇ ਜਿਹੜੇ ਪਟਿਆਲੇ ਸ਼ਹਿਰ ਦੇ ਵਾਸੀ ਸਨ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ, ਕਿਉਂਕਿ ਜਿਹੜਾ ਇਹ ਲਹਿਲ ਦਾ ਇਲਾਕਾ ਹੈ, ਇਹ ਲਹਿਲ ਨਗਰ ਸੀ, ਲਹਿਲ ਨਗਰ ਤੋਂ ਦੋ ਤਿੰਨ ਕੋਹ ਤੇ ਪਿੱਛੇ ਹਟਵਾਂ ਸ਼ਹਿਰ ਸੀ। ਸਤਿਗੁਰੂ ਪਾਤਸ਼ਾਹ ਜੀ ਦਾ ਆਪਾਂ ਪਾਵਨ ਜੋ ਹੁਕਮ ਹੈ, ਬਾਹਰ ਹੁਕਮਨਾਮਾ ਸੰਗਤਾਂ ਦਰਸ਼ਨ ਕਰਦੀਆਂ ਪੜ੍ਹਦੀਆਂ ਹਨ, ਕਿ ਸਤਿਗੁਰੂ ਪਾਤਸ਼ਾਹ ਜੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਸਥਾਨ ਤੇ ਆਏ, ਇੱਥੇ ਕੋਈ ਬਹੁਤੀ ਆਬਾਦੀ ਨਹੀਂ ਸੀ, ਜੰਗਲ ਦੀ ਤਰ੍ਹਾਂ ਸੀ, ਲਹਿਲ ਪਿੰਡ ਸੀ ਛੋਟਾ, ਤੇ ਜਦੋਂ ਜੋ ਰਾਮ ਝੀਵਰ ਨੇ ਆ ਕੇ ਗੁਰਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਕਿ ਸਤਿਗੁਰ ਪਾਤਸ਼ਾਹ ਕਿਰਪਾ ਕਰੋ, ਇਹ ਜਿਹੜਾ ਇੱਥੇ ਇਸ ਇਲਾਕੇ ਦੇ ਵਿੱਚ ਆਬਾਦੀ ਨਹੀਂ ਹੁੰਦੀ, ਤੁਸੀਂ ਆਪਣਾ ਬਚਨ ਕਿਰਪਾ ਕਰਕੇ ਹੈ, ਕਿਰਪਾ ਭਰਿਆ ਬਚਨ ਕਰੋ ਤਾਂ ਕਿ ਇੱਥੇ ਉੱਘਾ ਜਿਹੜਾ ਸ਼ਹਿਰ ਹੋਵੇ, ਆਬਾਦੀ ਵਧੇ, ਇਸ ਇਲਾਕੇ ਦੇ ਵਿੱਚ ਰੌਣਕ ਹੋਵੇ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵਕਤ ਬਚਨ ਕੀਤਾ ਸੀ ਕਿ ਇੱਥੇ ਉੱਘਾ ਅਸਥਾਨ ਹੋਵੇਗਾ, ਆਬਾਦੀ ਬਹੁਤ ਹੋਵੇਗੀ, ਤੇ ਸਤਿਗੁਰੂ ਪਾਤਸ਼ਾਹ ਜੀ ਦਾ ਕਿਹਾ ਹੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬਚਨ ਅੱਜ ਆਪਾਂ ਦੇਖੀਏ ਕਿ ਕਿਵੇਂ ਇਸ ਇਲਾਕੇ ਦੇ ਵਿੱਚ ਰੌਣਕ ਲੱਗੀ ਹੈ। ਸਾ ਧਰਤੀ ਭਈ ਹਰਿਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਅੱਜ ਇਹ ਧਰਤੀ ਸੁਹਾਵਣੀ ਬਣ ਗਈ, ਇਹ ਧਰਤੀ ਨੂੰ ਭਾਗ ਲੱਗ ਗਏ, ਧਰਤੀ ਪੂਜਣ ਯੋਗ ਹੋ ਗਈ, ਚਾਰੇ ਪਾਸੇ ਦੇਖੋ ਕਿਤਨੀ ਆਬਾਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਉਹ ਪਾਵਨ ਬਚਨ ਪੂਰਾ ਹੋਇਆ। ਇਹ ਲਹਿਲ ਨਗਰ ਸੀ, ਸ਼ਹਿਰ ਤੋਂ ਹਟਵਾਂ ਸੀ। ਇਸ ਲਹਿਲ ਨਗਰ ਵਾਲੇ ਪਾਸਿਓਂ ਜਦੋਂ ਇਹਨਾਂ ਨੇ ਪਟਿਆਲੇ ਸ਼ਹਿਰ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਤੇ ਜਿਹੜੇ ਪਟਿਆਲੇ ਸ਼ਹਿਰ ਦੇ ਵਾਸੀ ਸਨ ਉਹਨਾਂ ਦੇ ਮਨ ਦੇ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਕਿਤੇ ਸਿੰਘ ਇਹਨਾਂ ਦੇ ਪਿੱਛੇ ਭੱਜਦੇ ਭੱਜਦੇ ਸ਼ਹਿਰ ਦੇ ਅੰਦਰ ਜੇਕਰ ਆ ਗਏ ਤੇ ਹੋ ਸਕਦਾ ਸਾਡਾ ਵੀ ਨੁਕਸਾਨ ਹੋ ਜਾਵੇ। ਇਸ ਕਰਕੇ ਇਹਨਾਂ ਨੇ ਸ਼ਹਿਰ ਦੇ ਜਿਹੜੇ ਗੇਟ ਸਨ, ਸ਼ੇਰਾਂ ਵਾਲਾ ਗੇਟ ਆਦਿਕ ਜਿਹੜੇ ਇੱਧਰ ਦੇ ਗੇਟ ਸਨ, ਇਹ ਸਾਰੇ ਗੇਟ ਬੰਦ ਕਰ ਲਏ ਹਨ।
ਕੋ ਖੰਦਕ ਕੋ ਖਾਈਨ ਮਾਏ,
ਤੇ ਹੁਣ ਕੋਈ ਆਪਣੀਆਂ ਕੰਧਾਂ ਦੇ ਓਹਲੇ ਆਪਣੇ ਆਪ ਨੂੰ ਬਚਾਉਂਦਾ, ਕੰਧਾਂ ਦੀ ਓਟ ਲੈ ਕੇ ਕੰਧਾਂ ਦੇ ਓਹਲੇ ਲੁੱਕ ਛਿਪ ਕੇ ਆਪਣੀ ਜਾਨ ਬਚਾਉਣ ਲੱਗਾ, ਤੇ ਕਈ ਜਿਹੜੇ ਸਨ ਜਿਹੜੀ ਕਿਲੇ ਦੇ ਚਾਰ ਚੁਫੇਰੇ ਡੂੰਘੀ ਖਾਈ ਪੱਟੀ ਹੋਈ ਸੀ ਪਾਣੀ ਦੀ ਭਰੀ ਹੋਈ, ਕਈ ਵਿਚਾਰੇ ਉਹਦੇ ਵਿੱਚ ਡਿੱਗ ਪਏ ਹਨ।
ਗਿਰੇ ਪਰੇ ਤੇ ਜਾਨ ਬਚਾਏ,
ਹੁਣ ਕਈ ਤਾਂ ਉਹਦੇ ਵਿੱਚ ਡਿੱਗ ਪਏ ਤੇ ਡਿੱਗ ਕੇ ਇਸ ਤਰ੍ਹਾਂ ਆਪਣੇ ਆਪ ਨੂੰ ਉਹਨਾਂ ਨੇ ਕਰ ਲਿਆ, ਮਨ ਨੂੰ ਦੇਖਣ ਵਾਲੇ ਨੂੰ ਇਉਂ ਪ੍ਰਤੀਤ ਹੋਵੇ ਕਿ ਇਹ ਤਾਂ ਪਹਿਲਾਂ ਹੀ ਮਰੇ ਪਏ ਹੋਏ ਹਨ, ਇਸ ਤਰ੍ਹਾਂ ਦੀ ਹਾਲਤ ਇਹਨਾਂ ਦੀ ਬਣ ਗਈ, ਆਪਣੇ ਆਪ ਨੂੰ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਕਰ ਲਿਆ।
ਦੋਹਰਾ ਤਬੇ ਰਾਜੇ ਅੱਗੋਂ ਕਹੋ, ਕਰੋ ਤੋਪਨ ਕੀ ਮਾਰ।
ਹੁਣ ਜਦੋਂ ਰਾਜੇ ਨੂੰ ਪਤਾ ਲੱਗਿਆ, ਕਿਉਂਕਿ ਰਾਜਾ ਮਹਿਲ ਤੇ ਚੜਿਆ ਇਹ ਸਾਰਾ ਦ੍ਰਿਸ਼ ਦੇਖ ਰਿਹਾ ਸੀ, ਰਾਜੇ ਨੇ ਦੇਖਿਆ ਕਿ ਫੌਜਾਂ ਜਾਨ ਬਚਾ ਕੇ ਸ਼ਹਿਰ ਵੱਲ ਨੂੰ ਦੌੜ ਆਈਆਂ ਨੇ, ਹੁਣ ਸਿੰਘ ਪਿੱਛੇ ਇਹਨਾਂ ਦੇ ਦੌੜੇ ਆ ਰਹੇ ਹਨ, ਕਿਤੇ ਸ਼ਹਿਰ ਦੇ ਅੰਦਰ ਪ੍ਰਵੇਸ਼ ਨਾ ਕਰ ਜਾਣ, ਮੇਰਾ ਨੁਕਸਾਨ ਕਰ ਦੇਣਗੇ। ਹੁਣ ਜਿਹੜੇ ਤੋਪਚੀ ਸਨ, ਤੋਪਾਂ ਬੀੜੀਆਂ ਹੋਈਆਂ ਸਨ, ਉਹਨਾਂ ਨੂੰ ਰਾਜੇ ਅਮਰ ਸਿੰਘ ਨੇ ਹੁਕਮ ਕੀਤਾ, ਕਹਿਣ ਲੱਗਾ ਇਹ ਤੋਪਾਂ ਦੀ ਮਾਰ ਜਿਹੜੀ ਆ ਸਿੰਘਾਂ ਵੱਲ ਕਰਨਾ ਕਰੋ।
ਤੂੰ ਤਾਰ ਬੋ ਮਚ ਗਏ ਨੈ ਆਪਣ ਪ੍ਰਾਏ ਸਾਰ।
ਹੁਣ ਜਦੋਂ ਰਾਜੇ ਦਾ ਹੁਕਮ ਪਾ ਕੇ ਨਾ ਤੋਪਚੀਆਂ ਨੇ ਤੋਪਾਂ ਚਲਾਈਆਂ ਗੋਲੇ ਦਾਗੇ ਤੇ ਚਾਰੇ ਪਾਸੇ ਅਸਮਾਨ ਦੇ ਵਿੱਚ ਧੂੰਆਂ ਛਾ ਗਿਆ, ਮਾਨੋ ਸੂਰਜ ਕਿਤੇ ਨਜ਼ਰ ਨਹੀਂ ਆਉਂਦਾ, ਐਸਾ ਧੂੰਆਂ ਛਾਇਆ, ਹਰ ਪਾਸੇ ਐਸੀ ਘਟਾ ਚੜੇ ਕਿ ਆਪਣੇ ਤੇ ਬੇਗਾਨੇ ਦੀ ਹੁਣ ਕੋਈ ਸਾਰ ਨਹੀਂ, ਖਬਰ ਨਹੀਂ ਰਹੇ।
ਚੋ ਪਈ ਮਹਾਂ ਸਿੰਘ ਕੋ ਤੈ ਸੁਤ ਮੋਇਓ।
ਮਹਾਂ ਸਿੰਘ ਜਿਹੜਾ ਪਟਿਆਲੇ ਦੇ ਰਾਜੇ ਅਮਰ ਸਿੰਘ ਦਾ ਇਹ ਸਾਲਾ ਸੀ ਮਹਾਂ ਸਿੰਘ। ਮਹਾਂ ਸਿੰਘ ਦੇ ਪੁੱਤਰ ਦੀ ਮੌਤ ਹੋ ਗਈ ਇਸ ਲੜਾਈ ਦੇ ਵਿੱਚ।
ਪਾਖਰ ਸਿੰਘ ਵੀ ਜ਼ਖਮੀ ਹੋਇਓ।
ਜਿਹੜਾ ਪਾਖਰ ਸਿੰਘ ਸੀ ਇਹ ਵੀ ਲੜਦਿਆਂ ਲੜਦਿਆਂ ਜ਼ਖਮੀ ਹੋ ਗਿਆ।
ਔਰ ਲੋਕਨ ਕੀ ਕਹਾ ਸੁਣਾਈਐ।
ਹੁਣ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਹੋਰ ਕਿੰਨਾ ਕਿੰਨਾ ਲੋਕਾਂ ਦੀ ਮੈਂ ਇੱਥੇ ਗੱਲ ਕਰਕੇ ਦੱਸਾਂ ਜਿਹੜੇ ਇਸ ਲੜਾਈ ਦੇ ਵਿੱਚ ਭਾਰੀ ਜ਼ਖਮੀ ਹੋਏ, ਜਿਨ੍ਹਾਂ ਨੂੰ ਭਾਰੀ ਮਾਰ ਸਹਿਣ ਕਰਨੀ ਪਈ।
ਗ੍ਰੰਥ ਬੜੇ ਜੋ ਨਾਮ ਲਿਖਾਈਏ।
ਹੁਣ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਕਿ ਜੇ ਮੈਂ ਕੱਲੇ ਕੱਲੇ ਦਾ ਇੱਥੇ ਨਾਮ ਦੱਸਣਾ ਸ਼ੁਰੂ ਕਰਦੇ ਆ ਤੇ ਗ੍ਰੰਥ ਜਿਹੜਾ ਬਹੁਤ ਵੱਡਾ ਹੋ ਜਾਵੇਗਾ ਨਾਮ ਲਿਖਣ ਦੇ ਨਾਲ।
ਲਾਹਲ ਬਡੂੰਗਰ ਟਿਗ ਗ੍ਰਾਮ ਜੋ।
ਹੁਣ ਇਹ ਪਟਿਆਲੇ ਸ਼ਹਿਰ ਦੇ ਨਜ਼ਦੀਕ ਵਾਲੇ ਦੋ ਨਗਰ ਸਨ, ਲਹਿਲ ਨਗਰ ਤੇ ਬਡੂੰਗਰ ਨਗਰ। ਇਹ ਬਡੂੰਗਰ ਪਿੰਡ ਸੀ, ਇੱਧਰ ਲਹਿਲ ਪਿੰਡ ਸੀ। ਇਹ ਦੋਵੇਂ ਜਿਹੜੇ ਪਟਿਆਲੇ ਸ਼ਹਿਰ ਦੇ ਨੇੜੇ ਦੇ ਦੋਵੇਂ ਬਿਲਕੁਲ ਨਾਲ ਲੱਗਦੇ ਇਹ ਪਿੰਡ ਸਨ।
ਲਏ ਬਹੀਰੀਅਨ ਤੈ ਲੁੱਟ ਦੋ।
ਤੇ ਇਹ ਜਿਹੜੀ ਬਹੀਰ ਪਿੱਛੋਂ ਚੜ ਕੇ ਆਈ ਇਹਨਾਂ ਤੇ ਧਾਵਾ ਕਰਦੇ ਹੋਏ, ਇਹ ਦੋਵੇਂ ਜਿਹੜੇ ਪਿੰਡ ਸਨ ਲਹਿਲ ਅਤੇ ਬਡੂੰਗਰ, ਇਹਨਾਂ ਦੋਵਾਂ ਪਿੰਡਾਂ ਦੇ ਵਿੱਚ ਲੁੱਟ ਮਾਰ ਕੀਤੀ।
ਤਹਿ ਬਗੇਲ ਸਿੰਘ ਪੈ ਚੈਨ ਸਿੰਘ ਆਇਓ।
ਤੇ ਹੁਣ ਚੈਨ ਸਿੰਘ ਜਿਹੜਾ ਵਕੀਲ ਸੀ ਰਾਜੇ ਅਮਰ ਸਿੰਘ ਦਾ, ਉਹਨੇ ਜਦੋਂ ਵੇਖਿਆ ਕਿ ਹੁਣ ਬਹੁਤ ਹੋ ਗਈ ਹੈ, ਰਾਜੇ ਅਮਰ ਸਿੰਘ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਸਿੰਘਾਂ ਦੇ ਨਾਲ ਲੜਾਈ ਨਾ ਕਰ, ਪਰ ਇਹਨੇ ਮੇਰੀ ਗੱਲ ਮੰਨੀ ਨਹੀਂ ਤੇ ਹੁਣ ਇਹਨੂੰ ਸਬਕ ਮਿਲ ਗਿਆ, ਇੰਨੀ ਇਹਦੇ ਨਾਲ ਬਹੁਤ ਹੋ ਗਈ ਆ। ਉਹਨਾਂ ਜਿਹੜਾ ਇਹ ਚੈਨ ਸਿੰਘ ਵਕੀਲ ਸੀ ਇਹ ਹੁਣ ਚੱਲ ਕੇ ਭਾਈ ਬਗੇਲ ਸਿੰਘ ਦੇ ਕੋਲ ਆਇਆ ਹੈ।
ਟੱਪ ਘੋੜਿਓ ਹੱਥ ਸਿੰਘ ਵਾਗ ਪਾਇਓ।
ਹੁਣ ਆਪਣਾ ਘੋੜਾ ਛੱਡ ਕੇ ਚੈਨ ਸਿੰਘ ਨੇ ਘੋੜੇ ਤੋਂ ਉਤਰ ਕੇ, ਜਿਹੜਾ ਭਾਈ ਬਗੇਲ ਸਿੰਘ ਦਾ ਘੋੜਾ ਸੀ, ਭਾਈ ਬਗੇਲ ਸਿੰਘ ਦੇ ਘੋੜੇ ਦੀ ਜਾ ਕੇ ਵਾਗ ਫੜ ਲਈ ਹੈ।
ਬਸ ਕਰ ਅਬ ਸਿੰਘ ਜੀ ਪੋ ਪਈ।
ਹੁਣ ਕਹਿਣ ਲੱਗਾ ਇਹ ਭਾਈ ਚੈਨ ਸਿੰਘ ਵਕੀਲ ਸੀ ਜਿਹੜਾ ਬੜਾ ਸਿਆਣਾ ਸੀ, ਇਹ ਕਹਿਣ ਲੱਗਾ ਭਾਈ ਬਗੇਲ ਸਿੰਘ ਨੂੰ ਕਿ ਭਾਈ ਬਗੇਲ ਸਿੰਘ ਜੀ ਬਸ ਕਰੋ, ਹੁਣ ਸਾਨੂੰ ਜਿਹੜੀ ਇਹ ਸਾਡੇ ਨਾਲ ਬਹੁਤ ਹੋ ਗਈ ਹੈ, ਜਿਹੜੇ ਰਾਜੇ ਨੇ ਗਲਤੀ ਕੀਤੀ ਸੀ ਉਹਦੀ ਸਜ਼ਾ ਤੁਸੀਂ ਦੇ ਦਿੱਤੀ ਹੈ, ਹੁਣ ਬਹੁਤ ਮਾਰ ਪੈ ਚੁੱਕੀ ਹੈ, ਹੁਣ ਇੱਥੇ ਹੀ ਬਸ ਕਰੋ।
ਤੈ ਹਮ ਤੈ ਦਸ ਗੁਣ ਕਰ ਲਈ।
ਜਿਹੜੀ ਇਧਰੋਂ ਸਾਡੇ ਵੱਲੋਂ ਅਸੀਂ ਕੀਤੀ ਸੀ ਸਾਡੇ ਨਾਲੋਂ ਤੁਸੀਂ 10 ਗੁਣਾ ਵੱਧ ਕਰ ਦਿੱਤੀ ਹੈ, ਜਿਹੜੀ ਗਲਤੀ ਅਸੀਂ ਕਰਕੇ ਤੁਹਾਡੇ ਇਲਾਕੇ ਦੇ ਵਿੱਚ ਮੱਲ ਮਾਰੀ ਜਾ ਕੇ ਉੱਥੋਂ ਟੈਕਸ ਆਦਿਕ ਵਸੂਲਣਾ ਸ਼ੁਰੂ ਕੀਤਾ, ਤੁਸੀਂ ਉਹਦੇ ਨਾਲੋਂ 10 ਗੁਣਾ ਵੱਧ ਸਾਡੇ ਨਾਲ ਕਰ ਦਿੱਤੀ ਹੈ।
ਦੁਲਚਾ ਸਿੰਘ ਪੀ ਆ ਸਮਝਾਇਓ।
ਤੇ ਹੁਣ ਜਿਹੜਾ ਦੁਲਚਾ ਸਿੰਘ ਸੀ ਇਹ ਵੀ ਮੈਦਾਨੇ ਜੰਗ ਦੇ ਅੰਦਰ ਲੜ ਰਿਹਾ ਸੀ, ਭਾਈ ਬਘੇਲ ਸਿੰਘ ਦੇ ਨਾਲ ਚੱਲ ਕੇ ਆਇਆ ਸੀ। ਇਹ ਵੀ ਆ ਕੇ ਭਾਈ ਬਘੇਲ ਸਿੰਘ ਜੀ ਨੂੰ ਸਮਝਾਉਣ ਲੱਗੇ ਕਿ ਭਾਈ ਬਘੇਲ ਸਿੰਘ ਜੀ ਆਪਾਂ ਮੈਦਾਨੇ ਜੰਗ ਅੰਦਰ ਫਤਿਹ ਪ੍ਰਾਪਤ ਕਰ ਲਈ ਹੈ ਤੇ ਇਸ ਕਰਕੇ ਹੁਣ ਆਪਾਂ ਇੱਥੇ ਹੀ ਬਸ ਕਰ ਦਈਏ, ਇਹ ਨਾ ਹੋਵੇ ਕਿ ਕਿਤੇ ਸ਼ਹਿਰ ਦੇ ਵਿੱਚ ਪ੍ਰਵੇਸ਼ ਕਰੀਏ ਤੇ ਆਪਣਾ ਕੋਈ ਜਿਹੜਾ ਵੱਡਾ ਸਰਦਾਰ ਹੈ ਜਾਂ ਕਿਸੇ ਹੋਰ ਦਾ ਆਪਣਾ ਨੁਕਸਾਨ ਕਰਾ ਲਈਏ। ਜਿੱਤੀ ਹੋਈ ਜੰਗ ਜਿਹੜੀ ਹੈ ਫਤਿਹ ਪ੍ਰਾਪਤ ਕੀਤੀ ਹੋਈ, ਫਿਰ ਕਿਤੇ ਸਾਨੂੰ ਹਾਰ ਦਾ ਮੂੰਹ ਨਾ ਵੇਖਣਾ ਪਵੇ, ਇਸ ਕਰਕੇ ਅਸੀਂ ਫਤਿਹ ਪ੍ਰਾਪਤ ਕੀਤੀ ਹੈ, ਇਸ ਲੜਾਈ ਨੂੰ ਇੱਥੇ ਬੰਦ ਕਰ ਦਈਏ।
ਫਤਿਹ ਲਈ ਅਬ ਜੋਖੋ ਮਤ ਖਾਇਓ।
ਹੁਣ ਦੁਲਚਾ ਸਿੰਘ ਵੀ ਸਮਝਾ ਰਿਹਾ ਕਿ ਮੈਦਾਨੇ ਜੰਗ ਅੰਦਰ ਆਪਾਂ ਫਤਿਹ ਪ੍ਰਾਪਤ ਕਰ ਲਈ ਹੈ, ਪਤਾ ਹੁਣ ਕਿਤੇ ਖਤਰੇ ਵਿੱਚ ਨਾ ਪੈ ਜਾਈਏ
ਮੋੜਿਓ ਸਿੰਘ ਜੀ ਡੇਰਾ ਕਰਾਇਓ
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਚੈਨ ਸਿੰਘ ਵਕੀਲ ਨੇ ਸਮਝਾਉਣਾ ਕੀਤਾ ਬੇਨਤੀ ਕੀਤੀ ਵਾਸਤਾ ਤਰਲਾ ਪਾਇਆ ਤੇ ਭਾਈ ਦੁਲਚਾ ਸਿੰਘ ਨੇ ਵੀ ਆ ਕੇ ਸਮਝਾਇਆ ਭਾਈ ਬਘੇਲ ਸਿੰਘ ਨੂੰ ਇਹਨਾਂ ਦੀ ਗੱਲ ਮੰਨ ਕੇ ਹੁਣ ਸਿੰਘ ਪਿੱਛੇ ਨੂੰ ਮੁੜਿਆ ਪਿੱਛੇ ਮੁੜ ਕੇ ਆਪਣਾ ਡੇਰਾ ਕੀਤਾ
ਮਦ ਪਿੰਡਨ ਦੋ ਝੰਡੋ ਗਡਾਇਓ
ਤੇ ਹੁਣ ਇਹ ਜਿਹੜਾ ਲਹਿਲ ਪਿੰਡ ਅਤੇ ਬਡੂੰਗਰ ਪਿੰਡ ਦਾ ਵਿਚਕਾਰਲਾ ਰਸਤਾ ਵਿਚਕਾਰਲਾ ਇਹ ਸੀਗਾ ਰਸਤਾ ਇਸ ਦੇ ਵਿੱਚ ਭਾਈ ਬਘੇਲ ਸਿੰਘ ਨੇ ਫਤਿਹ ਦਾ ਜਿਹੜਾ ਝੰਡਾ ਸੀ ਉਹ ਗੱਡ ਦਿੱਤਾ ਹੈ
ਕਲਿਓ ਚੈਨ ਸਿੰਘ ਉਤ ਸਮਝਾਏ
ਹੁਣ ਭਾਈ ਬਘੇਲ ਸਿੰਘ ਇਹ ਚੈਨ ਸਿੰਘ ਵਕੀਲ ਨੂੰ ਸਮਝਾਉਣ ਲੱਗੇ ਕਹਿਣਾ ਕੀਤਾ
ਤੋਪ ਚਲਨੀ ਜਾਏ ਹਟਵਾਏ
ਕਹਿਣ ਲੱਗੇ ਕਿ ਤੂੰ ਸਾਨੂੰ ਆ ਕੇ ਕਿਹਾ ਕਿ ਲੜਾਈ ਬੰਦ ਕਰ ਦੇਵੋ ਅਸੀਂ ਤੇਰੀ ਗੱਲ ਮੰਨ ਲਈ ਹੈ ਪਰ ਰਾਜਾ ਅਮਰ ਸਿੰਘ ਅਜੇ ਵੀ ਤੋਪਾਂ ਅਜਾਈ ਚਲਾਈ ਜਾ ਰਿਹਾ ਬਿਨਾਂ ਗੱਲ ਤੋਂ ਹੁਣ ਜਾ ਕੇ ਤੂੰ ਉਹ ਤੋਪਾਂ ਚਲਵਾਉਣੀਆਂ ਬੰਦ ਕਰਵਾ ਦੇ
ਦੋਹਰਾ ਤੋ ਰਾਜੇ ਸੋ ਚੈਨ ਸਿੰਘ ਕਹੀ ਜਾਏ ਹੱਥ ਜੋੜ
ਇਹ ਚੈਨ ਸਿੰਘ ਵਕੀਲ ਉਸੇ ਵੇਲੇ ਤੁਰਤ ਗਿਆ ਰਾਜੇ ਅਮਰ ਸਿੰਘ ਦੇ ਕੋਲ ਰਾਜੇ ਅਮਰ ਸਿੰਘ ਦੇ ਕੋਲ ਪਹੁੰਚ ਕੇ ਵਕੀਲ ਨੇ ਦੋਵੇਂ ਹੱਥ ਜੋੜ ਕੇ ਸਮਝਾਉਣਾ ਕੀਤਾ ਰਾਜੇ ਨੂੰ ਕਹਿਣਾ ਕੀਤਾ ਹੈ
ਮੈਂ ਲਿਖ ਭੇਜਿਓ ਹੁਤ ਪ੍ਰਥਮ ਮਤ ਲੜੋ ਪੰਥ ਲੱਖ ਥੋੜ
ਤੇ ਮੈਂ ਆਪ ਜੀ ਨੂੰ ਪਹਿਲਾਂ ਹੀ ਇਹ ਲੜਾਈ ਆਰੰਭ ਕਰਨ ਤੋਂ ਪਹਿਲਾਂ ਹੁਣ ਚੈਨ ਸਿੰਘ ਵਕੀਲ ਰਾਜੇ ਅਮਰ ਸਿੰਘ ਨੂੰ ਕਹਿ ਰਿਹਾ ਕਹਿਣ ਲੱਗਾ ਕਿ ਇਹ ਲੜਾਈ ਨੂੰ ਆਰੰਭ ਕਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਲਿਖ ਕੇ ਭੇਜਿਆ ਸੀ ਕਿ ਤੁਸੀਂ ਪੰਥ ਨੂੰ ਥੋੜਾ ਵੇਖ ਕੇ ਥੋੜੀ ਫੌਜ ਵੇਖ ਕੇ ਇਹਦੇ ਨਾਲ ਲੜਾਈ ਨਾ ਕਰਿਓ ਮੈਂ ਤੁਹਾਨੂੰ ਵਿਵਰਜਿਤ ਕੀਤਾ ਸੀ ਰੋਕਿਆ ਸੀ ਕਿ ਕਿਸੇ ਵੀ ਪ੍ਰਕਾਰ ਦੇ ਨਾਲ ਪੰਥ ਦੇ ਨਾਲ ਲੜਾਈ ਝਗੜਾ ਨਹੀਂ ਕਰਨਾ
ਚੋਪਈ ਪੰਥ ਮਦ ਗੁਰ ਕੀ ਸ਼ਕਤ
ਤੇ ਰਾਜਾ ਅਮਰ ਸਿੰਘ ਤੂੰ ਮੇਰੀ ਗੱਲ ਨੂੰ ਸਮਝਿਆ ਨਹੀਂ ਤੇ ਤੂੰ ਇਹ ਵੀ ਨਹੀਂ ਜਾਣਿਆ ਕਿ ਪੰਥ ਦੇ ਵਿੱਚ ਗੁਰੂ ਦੀ ਸ਼ਕਤੀ ਵਰਤਦੀ ਹੈ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਤੇ ਪੰਥ ਦੇ ਵਿੱਚ ਗੁਰੂ ਦੀ ਸ਼ਕਤੀ ਵਰਤਦੀ ਹੈ ਤੂੰ ਉਸ ਸ਼ਕਤੀ ਨੂੰ ਰਾਜਾ ਰਾਜਨ ਜਾਣਿਆ ਨਹੀਂ
ਪੰਥ ਮਦ ਜਪ ਤਪੀਏ ਭਗਤ
ਇਹ ਵਿਚਾਰ ਨੇ ਕੀਤੇ ਕਿ ਇਸ ਖਾਲਸੇ ਪੰਥ ਦੇ ਵਿੱਚ ਵੱਡੇ ਵੱਡੇ ਜਪੀਏ ਵੱਡੇ ਵੱਡੇ ਤਪੀਏ ਤਪ ਕਰਨ ਵਾਲੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਇਸ ਪੰਥ ਦੇ ਵਿੱਚ ਸ਼ਾਮਲ ਹਨ
ਆਦਿ ਪੰਥ ਕੈ ਨਿਗਾਰੇ ਨਿਸ਼ਾਨ
ਇਹ ਜਿਹੜੇ ਨਿਗਾਰੇ ਤੇ ਨਿਸ਼ਾਨ ਹਨ ਪੰਥ ਦੇ ਇਹ ਰਾਜਨ ਅੱਜ ਦੇ ਨਹੀਂ ਇਹ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਨੂੰ ਬਖਸ਼ੇ ਹਨ ਜਦੋਂ ਹਜ਼ੂਰ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਫਤਿਹ ਕਰਨ ਲਈ ਤੋਰਿਆ ਉਦੋਂ ਵੀ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪੰਥ ਨੂੰ ਨਗਾਰੇ ਤੇ ਨਿਸ਼ਾਨ ਦੇ ਕੇ ਭੇਜਿਆ ਸੀ ਇਹ ਆਦਿ ਤੋਂ ਨਗਾਰੇ ਤੇ ਨਿਸ਼ਾਨ ਪੰਥ ਜਿਹੜੇ ਹਨ ਪੰਥ ਦੇ ਨਿਸ਼ਾਨ ਹਨ
ਤੁਮ ਬੜੇ ਮਨਤ ਤੇ ਤਿਸਨ ਕੀ ਆਨ
ਇਹ ਰਾਜਾ ਅਮਰ ਸਿੰਘ ਤੇਰੇ ਜਿਹੜੇ ਵੱਡੇ ਵਡੇਰੇ ਹੋਏ ਹਨ ਬਾਬਾ ਆਲਾ ਸਿੰਘ ਜੀ ਉਹ ਹੁਣ ਤੱਕ ਪੰਥ ਦੀ ਆਨ ਮੰਨਦੇ ਆਏ ਹਨ ਪੰਥ ਦੀ ਆਨ ਦੇ ਵਿੱਚ ਰਹੇ ਹਨ ਉਹਨਾਂ ਨੂੰ ਘਰ ਬੁਲਾ ਕੇ ਪੰਥ ਦੀ ਉਹ ਸੇਵਾ ਕਰਦੇ ਸਨ ਤੇ ਪੰਥ ਦੇ ਕੋਲੋਂ ਤੇਰੇ ਵੱਡੇ ਵਡੇਰਿਆਂ ਨੇ ਅੰਮ੍ਰਿਤ ਵੀ ਪਾਨ ਕੀਤਾ ਸੀ
ਰਾਜੇ ਕਈ ਔਰ ਰੱਖੋ ਸਿਪਾਏ
ਹੁਣ ਰਾਜਾ ਜਿਹੜਾ ਅਮਰ ਸਿੰਘ ਮਨ ਦੇ ਵਿੱਚ ਬੜਾ ਹੰਕਾਰੀ ਹੋਇਆ ਸੀ ਕਹਿਣ ਲੱਗਾ ਮੈਂ ਇੱਕ ਰਿਆਸਤ ਦਾ ਰਾਜਾ ਜਿਹਦੇ ਕੋਲ ਬੜੀ ਫੌਜ ਹੈ ਬੜਾ ਧਨ ਦੌਲਤ ਹੈ ਮਨ ਦੇ ਵਿੱਚ ਅਜੇ ਵੀ ਹੰਕਾਰ ਨਹੀਂ ਗਿਆ ਕਹਿਣ ਲੱਗਾ ਕਿ ਤੁਸੀਂ ਜਿਹੜੇ ਸਿਪਾਹੀ ਹਨ ਉਹ ਹੋਰ ਭਰਤੀ ਕਰੋ ਹੋਰ ਸਿਪਾਹੀਆਂ ਨੂੰ ਫੌਜ ਦੇ ਵਿੱਚ ਭਰਤੀ ਕਰਨਾ ਕਰੋ
ਲਿਓ ਬਠਿੰਡੇ ਤੇ ਖਜ਼ਾਨੇ ਮੰਗਵਾਏ
ਬਠਿੰਡੇ ਇਲਾਕੇ ਤੋਂ ਮੈਂ ਖਜ਼ਾਨਾ ਹੋਰ ਮੰਗਵਾ ਲੈਣਾ ਐ ਵਕੀਲ ਚੈਨ ਸਿੰਘ ਜੇ ਤੈਨੂੰ ਖਜ਼ਾਨੇ ਦੀ ਕਿਸ ਤਰ੍ਹਾਂ ਕੋਈ ਕਮੀ ਲੱਗਦੀ ਹੈ ਬਠਿੰਡੇ ਤੋਂ ਹੋਰ ਖਜ਼ਾਨਾ ਤੈਨੂੰ ਮੰਗਵਾ ਕੇ ਦੇ ਦੇਣਾ ਫੌਜ ਦੇ ਵਿੱਚ ਵਾਧਾ ਕਰ ਫੌਜ ਦੀ ਭਰਤੀ ਹੋਰ ਵਧਾ ਦੇ
ਰੁਪਈਆ ਕਾਫੀ ਦਿਓ ਲਗਾਏ
ਬਹੁਤ ਜਿਹੜਾ ਧਨ ਹੈ ਤੂੰ ਉਸ ਚੀਜ਼ ਲਈ ਖਰਚ ਕਰ ਦੇ ਕਿਤਨਾ ਵੀ ਧਨ ਤੈਨੂੰ ਖਰਚਣਾ ਪਵੇ ਫੌਜਾਂ ਭਰਤੀ ਕਰਨ ਦੇ ਵਾਸਤੇ ਤੂੰ ਧਨ ਖਰਚਣ ਦੀ ਪਰਵਾਹ ਨਾ ਕਰ ਬਹੁਤ ਸਾਰਾ ਰੁਪਈਆ ਖਰਚ ਕਰ ਦੇ
ਉਹ ਨਹੀਂ ਕੀ ਫੌਜ ਲਿਓ ਤੁੜਵਾਏ
ਤੂੰ ਉਹ ਨੀਤੀ ਵਰਤ ਪੈਸਾ ਦੇ ਕੇ ਜਿਹੜੇ ਭਾਈ ਬਘੇਲ ਸਿੰਘ ਦੀ ਫੌਜ ਹੈ ਉਹਦੇ ਸਿਪਾਹੀ ਆਪਣੇ ਨਾਲ ਜੋੜ ਲੈ ਉਹਦੀ ਫੌਜ ਨੂੰ ਤੁੜਵਾ ਦੇ
ਇਹ ਤੋਂ ਬਾਤ ਅਚਾਨਕ ਭਈ
ਇਹ ਜਿਹੜੀ ਹਾਰ ਹੋਣ ਵਾਲੀ ਗੱਲ ਹੈ ਇਹ ਤਾਂ ਅਚਾਨਕ ਹੋ ਗਈ ਹੈ ਮੈਨੂੰ ਇਹਦੀ ਉਮੀਦ ਨਹੀਂ ਸੀ ਕਿ ਇਸ ਲੜਾਈ ਦੇ ਵਿੱਚ ਮੇਰੀ ਹਾਰ ਹੋਵੇਗੀ ਇਹ ਪਤਾ ਨਹੀਂ ਅਚਾਨਕ ਗੱਲ ਕਿਵੇਂ ਬਣ ਗਈ
ਮੈਂ ਬਿਨ ਫੌਜ ਇਕੱਲੀ ਨੱਠ ਆਈ
ਤੇ ਮੈਂ ਫੌਜ ਦੇ ਵਿੱਚ ਸ਼ਾਮਲ ਨਹੀਂ ਸਾਂ ਮਨ ਦੇ ਵਿੱਚ ਹੰਕਾਰ ਹੈ ਨਾ ਕਹਿੰਦਾ ਮੈਂ ਫੌਜ ਵਿੱਚ ਸ਼ਾਮਲ ਨਹੀਂ ਸੀ ਮੇਰੇ ਤੋਂ ਬਿਨਾਂ ਹੀ ਇਕੱਲੀ ਫੌਜ ਚਲੀ ਗਈ ਸੀ ਇਸ ਕਰਕੇ ਇਸ ਲੜਾਈ ਦੇ ਵਿੱਚ ਮੈਨੂੰ ਹਾਰ ਦਾ ਮੂੰਹ ਵੇਖਣਾ ਪਿਆ
ਔਰ ਮਿਸਲ ਦੋ ਚਾਰ ਮੰਗਈਏ
ਹੋਰ ਜਿਹੜੀਆਂ ਮਿਸਲਾਂ ਹਨ ਉਹ ਦੋ ਚਾਰ ਮਿਸਲਾਂ ਹੋਰ ਜਿਹੜੀਆਂ ਫੌਜਾਂ ਉਹਨਾਂ ਦੀਆਂ ਮੈਂ ਨਾਲ ਮੰਗਵਾ ਲੈਂਦਾ ਹਾਂ
ਜੇ ਹੁਤੀ ਬਘੇਲ ਸਿੰਘ ਤੇ ਉਸੋਈਏ
ਭਾਈ ਬਘੇਲ ਸਿੰਘ ਦੀ ਫੌਜ ਦੇ ਨਾਲ ਵੱਧ ਹੋਵੇਗੀ ਸਵਾਈ ਹੋਵੇਗੀ ਗਿਣਤੀ ਉਹਨਾਂ ਫੌਜਾਂ ਦੀ ਵੱਧ ਹੋਵੇਗੀ ਉਹ ਮਿਸਲਾਂ ਮੈਂ ਉਹ ਆਪਣੇ ਕੋਲ ਮੰਗਵਾ ਲੈਂਦਾ ਹਾਂ
ਚੈਨ ਸਿੰਘ ਤੋਂ ਕਈ ਵਿਚਾਰੇ
ਹੁਣ ਚੈਨ ਸਿੰਘ ਵਕੀਲ ਫਿਰ ਸਮਝਾਉਣ ਲੱਗਾ ਰਾਜੇ ਅਮਰ ਸਿੰਘ ਨੂੰ ਇਹ ਹੁਣ ਸਮਝਾਉਂਦਿਆਂ ਕਹਿਣ ਲੱਗਾ
ਹਮ ਦੋਵਲ ਕਰ ਕਿਮ ਕਰੇ ਖਵਾਰੇ
ਇਹ ਵਕੀਲ ਸਿਆਣਾ ਸੀ ਇਹ ਕਹਿਣ ਲੱਗਾ ਚੈਨ ਸਿੰਘ ਵਕੀਲ ਰਾਜੇ ਨੂੰ ਕਹਿਣ ਲੱਗਾ ਕਿਉਂ ਤੂੰ ਆਪਣੇ ਘਰ ਨੂੰ ਖਵਾਰ ਕਰਨਾ ਤੇਰਾ ਘਰ ਤੇ ਉਧਰ ਸਿੰਘਾਂ ਦਾ ਘਰ ਕੋਈ ਦੋ ਨੇ ਇੱਕੋ ਹੀ ਘਰ ਹੈ ਇੱਧਰ ਵੀ ਸਿੱਖਾਂ ਦੀ ਫੌਜ ਹੈ ਉਧਰ ਵੀ ਗੁਰੂ ਕੇ ਖਾਲਸੇ ਸਿੰਘ ਸੂਰਬੀਰ ਹਨ ਜਿਹੜੀਆਂ ਮਿਸਲਾਂ ਦੀ ਤੂੰ ਗੱਲ ਕਰਦਾ ਕਿ ਦੋ ਚਾਰ ਮਿਸਲਾਂ ਮੈਂ ਆਪਣੇ ਕੋਲ ਮੰਗਵਾ ਲਵਾਂਗਾ ਉਹ ਮਿਸਲਾਂ ਉਹ ਫੌਜਾਂ ਵੀ ਤਾਂ ਗੁਰੂ ਕੀਆਂ ਹਨ ਉਹ ਵੀ ਗੁਰੂ ਕੇ ਸਿੱਖ ਹਨ ਆਪਾਂ ਸਾਰੇ ਗੁਰ ਭਾਈ ਹਾਂ ਇਸ ਕਰਕੇ ਤੂੰ ਕਿਉਂ ਆਪਣੇ ਘਰ ਨੂੰ ਖਵਾਰ ਕਰਦਾ ਹੈ
ਮਜੈਲ ਮਲਵਈ ਸਭ ਇੱਕੋ ਭਾਈ
ਮਾਝੇ ਦੇ ਰਹਿਣ ਵਾਲੇ ਤੇ ਮਾਲਵੇ ਇਲਾਕੇ ਦੇ ਰਹਿਣ ਵਾਲੇ ਸਾਰੇ ਇੱਕੋ ਗੁਰ ਭਾਈ ਹਾਂ ਮਲਵਈ ਤੇ ਮਝੈਲ ਜਿਹੜੇ ਹਨ ਆਪਸ ਵਿੱਚ ਭਰਾ ਹਨ
ਅੰਦਰੋਂ ਬਾਹਰੋਂ ਰਲ ਹਮ ਲੁੱਟ ਖਾਈ
ਤੇ ਆਪਾਂ ਅੰਦਰੋਂ ਬਾਹਰੋਂ ਦੋਵੇਂ ਰਲ ਕੇ ਜਦੋਂ ਮਾਰ ਧਰ ਕਰਦੇ ਹਾਂ ਮੁਗਲਾਂ ਦੇ ਨਾਲ ਲੜਾਈ ਕਰਨੀ ਹੋਵੇ ਉਹਨਾਂ ਦੇ ਇਲਾਕੇ ਦੇ ਵਿੱਚੋਂ ਲੁੱਟ ਖੋਹ ਕਰਨੀ ਹੋਵੇ ਤੇ ਆਪਾਂ ਰਲ ਮਿਲ ਕੇ ਤਾਂ ਸਾਰੇ ਕਰਦੇ ਹਾਂ ਫਿਰ ਰਲ ਮਿਲ ਕੇ ਆਪਸ ਦੇ ਵਿੱਚ ਛਕਦੇ ਹਾਂ ਤੇ ਐਸੀ ਸੋਚ ਤੂੰ ਅੱਜ ਕਿਉਂ ਧਾਰਨ ਕਰਦਾ ਹੈ
ਲੜਨ ਪਿੜਨ ਮੈਂ ਰਹਿ ਦੋ ਰਲ
ਜਦੋਂ ਵੀ ਅੱਜ ਤੱਕ ਕਿਤੇ ਲੜਾਈ ਕਰਨੀ ਪਈ ਮੈਦਾਨੇ ਜੰਗ ਦੇ ਅੰਦਰ ਜੂਝਣਾ ਪਿਆ ਵੈਰੀ ਦਾ ਮੁਕਾਬਲਾ ਕਰਨਾ ਪਿਆ ਤੇ ਰਾਜਾ ਅਮਰ ਸਿੰਘ ਉਦੋਂ ਆਪਾਂ ਸਾਰਿਆਂ ਨੇ ਰਲ ਕੇ ਮੁਕਾਬਲਾ ਕੀਤਾ
ਕੋ ਖੜੇ ਕੋ ਜਾਏ ਸੋ ਚੱਲ
ਮੈਦਾਨੇ ਜੰਗ ਦੇ ਅੰਦਰ ਇਹ ਤਾਂ ਦੇਖ ਇੱਕ ਨੂੰ ਫਤਿਹ ਪ੍ਰਾਪਤ ਹੋਣੀ ਹੈ ਤੇ ਇੱਕ ਨੂੰ ਹਾਰ ਦਾ ਮੂੰਹ ਵੇਖਣਾ ਪੈਣਾ ਹੈ ਇੱਕ ਅੜ ਕੇ ਲੜਦਾ ਰਹਿੰਦਾ ਇੱਕ ਆਪਣੀ ਜਾਨ ਬਚਾ ਕੇ ਭੱਜ ਜਾਂਦਾ ਹੈ
ਕਈ ਵਾਰ ਹਮ ਉਹਨੇ ਭਜਾਵੇ
ਕਈ ਵਾਰ ਜਦੋਂ ਆਪਸ ਦੇ ਵਿੱਚ ਆਪਣੀ ਲੜਾਈ ਵੀ ਹੋਈ ਤੇ ਕਈ ਵਾਰ ਅਸੀਂ ਉਹਨਾਂ ਤੇ ਭਾਰੂ ਹੋ ਗਏ ਉਹਨਾਂ ਨੂੰ ਭਜਾ ਦਿੱਤਾ
ਕਈ ਵਾਰ ਹਮ ਉਨ ਤੇ ਨੱਠ ਆਵੇਂ
ਤੇ ਕਈ ਵਾਰੀ ਉਧਰ ਦਾ ਪਲੜਾ ਭਾਰੀ ਹੋ ਗਿਆ ਉਹ ਸਾਡੇ ਤੇ ਹਾਵੀ ਹੋ ਗਏ ਤੇ ਅਸੀਂ ਉਹਨਾਂ ਦੇ ਕੋਲੋਂ ਨੱਠ ਕੇ ਆ ਗਏ
ਦੋਹਰਾ ਸਾਮ ਦਾਮ ਦੰਡ ਭੇਦ ਜੋ ਕਹੇ ਉਪਾਏ ਜੋ ਚਾਰ
ਹੁਣ ਇਹ ਵਕੀਲ ਰਾਜੀ ਅਮਰ ਸਿੰਘ ਨੂੰ ਕਹਿ ਰਿਹਾ ਕਹਿਣ ਲੱਗਾ ਵੀ ਜੰਗ ਦੇ ਜਿਹੜੇ ਚਾਰ ਭੇਦ ਹਨ ਚਾਰ ਨੀਤੀਆਂ ਹਨ ਜੰਗ ਦੀਆਂ ਉਹ ਨੀਤੀਆਂ ਹਨ ਸ਼ਾਮ ਦਾਮ ਦੰਡ ਭੇਦ ਸ਼ਾਮ ਦਾ ਭਿਆ ਭਾਵ ਹੈ कि जो ये विचार लिए कि हुण मैं फतेह नहीं प्राप्त कर सकता, अगला पलड़ा मेरे ते भारी है, ते प्यार नाल ओ दुश्मन नूं मनाउणा भाव ओदी शरण विच चले जाना शाम दा भाव है, दान दा भाव है कि जे शरण वाली गल ना बने ते धन दौलत आदक दे के ओनू अपने नाल सहमत कर लैणा, ओनू खुश कर लैणा, ते दंड दा भाव है जे अपना जोड़ चल जावे ते सजा दे के ओदे उत्ते अपना जिहड़ा रोब है जां अपना आप हावी कर लैणा, ओनू सोध लैणा, ते भेद जिहड़ा ओदियां फौजां दे विच ओदा भेत लैके फाटक पा देना, ओदी फौज नूं आपस दे विच पाड़ देना, ये चार नीतियां हन जंग दियां।
तां की वर्तन वर्त के दे देसों गनी मनिकार।
लगे इन्हां नीतियां नूं वरत के जिहड़ा दुश्मन चढ़ाई करके आवे ओनू अपने देश दे विचो कढ देना चाहिदा है। ये चार नीतियां विचो जिहड़ी भी नीति काम कर जावे ये नीति वरत लैनी चाहिदी है।
जो पई कही राजे तू सियानो आई।
हुण जदों ये वकील सियाणा सी, इन्हीं बड़े जुगत दे नाल बड़े तरीके दे नाल राजे अमर सिंह नूं समझाया, ते हुण राजे अमर सिंह दे ये समझ विच गल आई, ते हुण अंदरों हंकार जिहड़ा सी ओह खत्म होया, ते हुण इह वकील नूं कहण लगा, ए चैन सिंह वकील तू बड़ा सियाना ते बड़ा अकलमंद है,
तुमरी बात हम मोड़े नाई।
ते जड़ी भी तू गल कहना ओ मैं तेरी मोड़दा नहीं, जिवें तू मैनू पहला लड़ाई करन तो आरंभ दे विच गल कह दित्ती सी कि पंथ दे नाल लड़ाई ना कर, जे मैं तेरी गल मन लैंदा ते मैनू अज हार दा मूंह नहीं सी वेखना पैना, इस करके मैं तेरी भी कोई गल नहीं मोड़ांगा, जिहड़ी तू कहेगा मैं ओदे नाल सहमत होवांगा।
मुड़ आयो चैन सिंह सिंह जी पास।
इस प्रकार दे नाल राजे अमर सिंह नूं सहमत करके अपने नाल मिला के ओनू सियाणप दे नाल समझा के हुण ये चैन सिंह वकील भाई बघेल सिंह जी दे कोल चल के आया है।
मुल्क मोड़ उस दीनो खास।
जेडे मुल्क ते कब्जा कीता सी राजे अमर सिंह ने ओदे इलाकियां ते भाई बघेल सिंह दे ओ जेडे इलाके सन ओ आके हुण भाई बघेल सिंह नूं मोड़ दिते हन, जेडे खास इलाकियां ते कब्जा कीता सी।
नजर नजरानो ओ मामलो आए।
जिन्ना भी नजर नजराना उथो इलाके दे विचों इकट्ठा कीता सी ओ सारा नजर नजराना जेड़ा मामला उगराया सी ओ सारा मामला जेड़ा सी वापस कर दिता है।
सो सब दीनो उहां पुचाए।
जिथे भाई बघेल सिंह ने अपना डेरा कीता सी उस स्थान दे उते सारा जेड़ा नजराना सी जेड़ा मामला सी ओ पुचा दिता है।
और जो मिसल संग सिंह जी आई।
ते होर जेड़िया मिसला भाई बघेल सिंह दी मदद वास्ते नाल चढ़ के आईया सन।
सबन लीनो मामलो पवाई।
उन्हां फौजां दा जिहड़ा जिन्ना भी जंग दा खर्च सी ओ सारा खर्च जिहड़ा सी भाई बघेल सिंह ने पूरा करवा दिता। भाई चैन सिंह वकील ने सारा जिहड़ा खर्च सी राजे वल्लों दे दिता है।
दोहरा तिसई दिन बघेल सिंह सब मिसलन कम सरवाए।
उसे दिन मैदाने जंग अंदर इस लड़ाई दे विच फतेह प्राप्त करके भाई बघेल सिंह ने जिथे अपने कार्ज नूं सिद्ध किया उथे जिहड़ियां बाकी नाल दियां मिसलां चल के आईयां सन चढ़ाई करके ਉਹਨਾਂ ਦੇ ਵੀ ਸਾਰੇ ਜਿਹੜੇ ਕਾਰਜ ਸਨ ਸਵਾਰ ਦਿੱਤੇ ਹਨ।
ਨਜ਼ਰ ਨਜ਼ਰਾਨੋ ਦਿਵਾਏ ਕੇ ਚੜਿਓ ਡੰਕ ਬਜਵਾਏ।
ਹੁਣ ਜਿਹੜੇ ਇਹਨਾਂ ਦਲਾਂ ਦੇ ਨਜ਼ਰ ਨਜ਼ਰਾਨੇ ਸਨ ਮਿਸਲਾਂ ਦੇ ਉਹ ਸਾਰੀਆਂ ਮਿਸਲਾਂ ਨੂੰ ਬਣਦੇ ਹੋਏ ਨਜ਼ਰਾਨੇ ਦੇਣਾ ਕੀਤੇ ਰਾਜੇ ਦੇ ਕੋਲੋਂ ਦਵਾ ਦਿੱਤੇ। ਉਹ ਨਜ਼ਰਾਨੇ ਦਵਾ ਕੇ ਹੁਣ ਵਾਪਸੀ ਚੱਲਣ ਦੇ ਜਿਹੜੇ ਡੰਕੇ ਹਨ ਉਹ ਵਜਾ ਦਿੱਤੇ ਹਨ, ਨਗਾਰੇ ਤੇ ਚੋਭਾਂ ਲਵਾਈਆਂ ਹਨ।
ਚੋਪਈ ਤਉ ਚੈਨ ਸਿੰਘ ਬਾਤ ਵਿਚਾਰੀ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਸਾਰਾ ਉਧਰੋਂ ਉਧਰੀ ਸਹਿਮਤੀ ਹੋ ਗਈ ਤੇ ਭਾਈ ਬਘੇਲ ਸਿੰਘ ਨੇ ਵਾਪਸ ਜਾਣ ਦੇ ਡੰਕੇ ਵਜਾ ਦਿੱਤੇ, ਵਾਪਸ ਕੂਚ ਕਰ ਦਿੱਤਾ। ਤੇ ਚੈਨ ਸਿੰਘ ਨੇ ਆਪਣੇ ਮਨ ਦੇ ਵਿੱਚ ਇੱਕ ਗੱਲ ਦੀ ਵਿਚਾਰ ਕੀਤੀ,
ਗਰਬਤ ਸਿੰਘ ਸੋਨੇ ਖੁੱਲੀ ਹਮਾਰੀ।
ਉਹਨੇ ਕਹਿਣ ਲਗਾ ਕਿ ਭਾਈ ਬਘੇਲ ਸਿੰਘ ਦੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ, ਰਾਜੇ ਦਾ ਮਿਲਾਪ ਨਹੀਂ ਹੋਇਆ, ਲੜਾਈ ਖਤਮ ਹੋਈ ਤੇ ਉਹਨਾਂ ਦਾ ਜੋ ਵੀ ਮਾਲ ਸਬਾਬ ਸੀ ਉਹ ਅਸੀਂ ਵਾਪਸ ਕਰ ਦਿੱਤਾ, ਉਹ ਲੈ ਕੇ ਭਾਈ ਬਘੇਲ ਸਿੰਘ ਵਾਪਸ ਚਲੇ ਗਏ। ਪਰ ਇਹ ਗੱਲ ਬਣੀ ਨਹੀਂ, ਇਹ ਨਾ ਹੋਵੇ ਕਿ ਕਿਤੇ ਦੁਬਾਰਾ ਕੋਈ ਲੜਾਈ ਦਾ ਕਾਰਨ ਬਣ ਜਾਵੇ, ਇਸ ਗੱਲ ਨੂੰ ਮਨ ਦੇ ਵਿੱਚ ਵਿਚਾਰਦਾ ਹੈ।
ਹੈ ਬਘੇਲ ਸਿੰਘ ਬਡੋ ਉਪਾਈ।
ਤੇ ਹੁਣ ਚੈਨ ਸਿੰਘ ਵਕੀਲ ਮਨ ਵਿੱਚ ਵਿਚਾਰਨ ਲਗਾ ਕਿ ਭਾਈ ਬਘੇਲ ਸਿੰਘ ਇਹ ਵੱਡਾ ਉਪਾਅ ਕਰਨ ਵਾਲਾ ਬੜਾ ਹੀ ਜੁਗਤੀ ਹੈ, ਤੇ ਇਹ ਨਾ ਹੋਵੇ ਕਿ ਕਿਤੇ ਹੁਣ ਸਾਡੀ ਮੇਰੀ ਗੱਲ ਮੰਨ ਲਏ ਤੇ ਉਹ ਵਾਪਸ ਚਲਾ ਗਿਆ, ਨਜ਼ਰ ਨਜ਼ਰਾਨਾ ਲੈ ਕੇ ਭੇਟਾਵਾਂ ਲੈ ਕੇ ਕਿਤੇ ਸਮਾਂ ਪਾ ਕੇ ਫਿਰ ਦੁਬਾਰਾ ਚੜ੍ਹਾਈ ਕਰ ਦੇਵੇ, ਕਿਸੇ ਹੋਰ ਜੁਗਤ ਦੇ ਨਾਲ ਆ ਕੇ ਚੜ੍ਹਾਈ ਕਰ ਦੇਵੇ।
ਮਤ ਹਮ ਦਏ ਕੋਈ ਖਰਾਬੀ ਪਾਈ।
ਤੇ ਮਤਾਂ ਕਿਤੇ ਆ ਕੇ ਫਿਰ ਸਾਡੇ ਇਸ ਇਲਾਕੇ ਦੇ ਵਿੱਚ ਕੋਈ ਖਰਾਬੀ ਪਾ ਦੇਵੇ, ਮਤਾ ਦੁਬਾਰਾ ਆ ਕੇ ਸਾਡੇ ਨਾਲ ਜੰਗ ਸ਼ੁਰੂ ਕਰ ਦੇਵੇ।
ਅਮਰ ਸਿੰਘ ਹਮ ਮਿਲਿਓ ਨਾਈ।
ਤੇ ਹੁਣ ਭਾਈ ਬਘੇਲ ਸਿੰਘ ਨੇ ਜਾਂਦਿਆਂ ਜਾਂਦਿਆਂ ਜਦੋਂ ਘੋੜੇ ਤੇ ਸਵਾਰ ਹੋਏ ਤੇ ਇਹ ਗੱਲ ਕਹਿ ਵੀ ਦਿੱਤੀ ਸੀ ਕਿ ਹੁਣ ਅਸੀਂ ਰਾਜੇ ਵੱਲੋਂ ਸਹਿਮਤੀ ਜੋ ਉਹਨੇ ਪ੍ਰਗਟਾਈ, ਉਹਨੇ ਲੜਾਈ ਨਾ ਕਰਨ ਦਾ ਜਿਹੜਾ ਸਾਡੇ ਨਾਲ ਸੰਧੀ ਕੀਤੀ ਹੈ ਤੇ ਸਾਡਾ ਜੋ ਮਾਲ ਸਬਾਬ ਸੀ ਉਹ ਵਾਪਸ ਕਰ ਦਿੱਤਾ, ਪਰ ਸਾਨੂੰ ਆਪ ਆ ਕੇ ਮਿਲਿਆ ਨਹੀਂ। ਫਿਰ ਵੀ ਉਹ ਆਪਣੇ ਆਪ ਨੂੰ ਵੱਡਾ ਕਹਾਉਂਦਾ, ਸਾਡੇ ਨਾਲ ਆ ਕੇ ਮਿਲਾਪ ਨਹੀਂ ਕੀਤਾ। ਇੰਨੀ ਗੱਲ ਦਾ ਇਸ਼ਾਰਾ ਭਾਈ ਬਘੇਲ ਸਿੰਘ ਨੇ ਘੋੜੇ ਤੇ ਸਵਾਰ ਹੋਣ ਲੱਗਿਆ ਕਰ ਦਿੱਤਾ ਸੀ।
ਚੜਤ ਹੋ ਤਿਮ ਗਯੋ ਸੁਣਾਈ।
ਘੋੜੇ ਤੇ ਸਵਾਰ ਹੋ ਕੇ ਚੜਾਈ ਕਰਦਿਆਂ ਇਮ ਇਸ ਪ੍ਰਕਾਰ ਦੇ ਨਾਲ ਸੁਣਾ ਦਿੱਤਾ ਵਕੀਲ ਚੈਨ ਸਿੰਘ ਨੂੰ,
ਰਾਜੇ ਕਯੋ ਉਸ ਖੜਾਇਓ ਤੂੰ ਮੋੜ।
ਹੁਣ ਚੈਨ ਸਿੰਘ ਇਹਨੇ ਹੁਣ ਬੜੀ ਤੇਜ਼ੀ ਤੇ ਬੜੀ ਫੁਰਤੀ ਵਰਤੀ, ਕਹਿਣ ਲੱਗਾ ਕਿ ਹੁਣ ਉਧਰ ਬਘੇਲ ਸਿੰਘ ਇਹ ਗੱਲ ਕਹਿ ਵੀ ਗਿਆ ਤੇ ਉਹ ਜੁਗਤੀ ਵੀ ਬੜਾ, ਕਿਤੇ ਮਤਾ ਹੋਵੇ ਨਾ ਕੋਈ ਸਮਾਂ ਪਾ ਕੇ ਫਿਰ ਚੜ੍ਹਾਈ ਕਰ ਦੇਵੇ, ਫਿਰ ਵਿਗਾੜ ਪੈ ਜਾਵੇ। ਹੁਣ ਬੜੀ ਫੁਰਤੀ ਦੇ ਨਾਲ ਘੋੜਾ ਦੌੜਾਇਆ ਤੇ ਦੌੜ ਦੌੜਾ ਕੇ ਘੋੜਾ ਰਾਜੇ ਦੇ ਕੋਲ ਪਹੁੰਚਿਆ ਹੈ, ਬੜੀ ਤੇਜ਼ੀ ਦੇ ਨਾਲ ਚੱਲ ਕੇ ਆਇਆ।
ਹਮ ਸੋ ਉਸ ਸੋ ਕਰਾ ਦਿਓ ਜੋੜ।
ਰਾਜੇ ਅਮਰ ਸਿੰਘ ਨੂੰ ਉਹ ਭਾਈ ਬਘੇਲ ਸਿੰਘ ਦਾ ਕਿਹਾ ਹੋਇਆ ਜਿਹੜਾ ਬੋਲ ਸੀ ਨਾ ਉਹ ਸੁਣਾ ਕੇ ਕਹਿ ਗਿਆ ਸੀ ਕਿ ਅਮਰ ਸਿੰਘ ਰਾਜਾ ਸਾਨੂੰ ਮਿਲਿਆ ਨਹੀਂ। ਉਹ ਜਦੋਂ ਆ ਕੇ ਦੱਸਿਆ ਤੇ ਅਗਲੀ ਗੱਲ ਵੀ ਸਾਰੀ ਦੱਸ ਦਿੱਤੀ ਤੇ ਹੁਣ ਰਾਜਾ ਅਮਰ ਸਿੰਘ ਕਹਿਣ ਲੱਗਾ ਤੂੰ ਛੇਤੀ ਜਾ, ਦੇਰੀ ਨਾ ਕਰ, ਮਤਾ ਕਿਤੇ ਦੇਰੀ ਹੋ ਜਾਵੇ, ਦੌੜ ਕੇ ਜਾ ਭਾਈ ਬਘੇਲ ਸਿੰਘ ਦੇ ਨਾਲ ਸਾਡਾ ਮਿਲਾਪ ਕਰਾ ਦੇ, ਉਹਨੂੰ ਰੋਕ ਲੈ ਜਾ ਕੇ।
ਜਾ ਚੈਨ ਸਿੰਘ ਸਿੰਘ ਜੂ ਸੋ ਕਯੋ।
ਹੁਣ ਚੈਨ ਸਿੰਘ ਗਿਆ ਚੱਲ ਕੇ ਬੜੀ ਤੇਜ਼ੀ ਦੇ ਨਾਲ ਜਿੱਥੇ ਹੁਣ ਭਾਈ ਬਘੇਲ ਸਿੰਘ ਨੇ ਕੂਚ ਕੀਤਾ ਸੀ ਵਾਪਸੀ, ਉੱਥੇ ਉਸ ਸਥਾਨ ਤੇ ਪਹੁੰਚਿਆ, ਜਾ ਕੇ ਸਿੰਘ ਨੂੰ ਭਾਈ ਬਘੇਲ ਸਿੰਘ ਨੂੰ ਮਿਲਿਆ ਤੇ ਕਹਿਣ ਲੱਗਾ,
ਤੁਮ ਚੜ ਤੁਰੇ ਮਿਲਨ ਰਾਜੇ ਥੋ ਆਇਓ।
ਸਿਆਣੇ ਬੰਦੇ ਦੀ ਇਹੀ ਸਿਆਣਪ ਹੁੰਦੀ ਹੈ ਦੋਹਾਂ ਧਿਰਾਂ ਨੂੰ ਆਪਸ ਦੇ ਵਿੱਚ ਮਿਲਾਉਣਾ। ਦੇਖੋ ਬੜੀ ਸਿਆਣਪ ਨਾਲ ਹੁਣ ਇਹ ਚੈਨ ਸਿੰਘ ਵਕੀਲ ਕਹਿਣ ਲੱਗਾ, ਇਹਨੇ ਉੱਥੇ ਭਾਈ ਬਘੇਲ ਸਿੰਘ ਨੂੰ ਇਸ ਗੱਲ ਦੀ ਭਿਣਕ ਨਹੀਂ ਪੈਣ ਦਿੱਤੀ ਕਿ ਮੈਂ ਰਾਜੇ ਦੇ ਕੋਲ ਜਾ ਰਿਹਾ, ਮੈਂ ਜਾਂ ਰਾਜੇ ਨੂੰ ਲੈ ਕੇ ਆਉਣਾ, ਇਹ ਗੱਲ ਨਹੀਂ ਕਹੀ। ਆਪਣੀ ਸਿਆਣਪ ਦੇ ਨਾਲ ਗਿਆ ਉਧਰੋਂ, ਫਿਰ ਤੇਜ਼ੀ ਦੇ ਨਾਲ ਆ ਕੇ ਕਹਿਣ ਲੱਗਾ ਭਾਈ ਬਘੇਲ ਸਿੰਘ ਨੂੰ, ਕਹਿਣ ਲੱਗਾ ਭਾਈ ਬਘੇਲ ਸਿੰਘ ਜੀ ਤੁਸੀਂ ਤਾਂ ਚੱਲਣ ਦੀ ਤਿਆਰੀ ਕਰ ਲਈ, ਤੁਸੀਂ ਤੇ ਘੋੜਿਆਂ ਤੇ ਸਵਾਰ ਹੋ ਕੇ ਤੁਰ ਪਏ ਹੋ, ਉਧਰੋਂ ਰਾਜਾ ਅਮਰ ਸਿੰਘ ਤੁਹਾਨੂੰ ਮਿਲਣ ਵਾਸਤੇ ਆ ਰਿਹਾ।
ਕਿਛਕ ਅੱਗਿਓ ਸਿੰਘ ਗੁੱਸੇ ਹੋਇਓ।
ਤੇ ਕੁਝ ਸਿੰਘ ਭਾਈ ਬਘੇਲ ਸਿੰਘ ਗੁੱਸੇ ਵਿੱਚ ਵੀ ਸੀ ਕਿ ਇੱਕ ਤਾਂ ਇਹਨੇ ਸਾਡੇ ਨਾਲ ਪਹਿਲਾਂ ਜ਼ਿਆਦਤੀ ਕੀਤੀ, ਸਾਡੇ ਇਲਾਕੇ ਦੇ ਉੱਤੇ ਕਬਜ਼ਾ ਕੀਤਾ, ਸਾਡੇ ਇਲਾਕੇ ਦੇ ਵਿੱਚੋਂ ਇਹਨੇ ਨਜ਼ਰਾਨਾ ਉਗਰਾਇਆ ਤੇ ਹੁਣ ਆ ਕੇ ਸਾਨੂੰ ਮਿਲਿਆ ਵੀ ਨਹੀਂ। ਇਸ ਪ੍ਰਕਾਰ ਦੇ ਨਾਲ ਮਨ ਵਿੱਚ ਕੁਛ ਰੋਸ ਵੀ ਸੀ।
ਤਪ ਘੋੜਿਓ ਫੜ ਚੈਨ ਸਿੰਘ ਖਲੋਇਓ।
ਬੜੀ ਤੇਜ਼ੀ ਦੇ ਨਾਲ ਫੁਰਤੀ ਦੇ ਨਾਲ ਚੈਨ ਸਿੰਘ ਇਸ ਵਕੀਲ ਨੇ ਆਪਣਾ ਜਿਹੜਾ ਘੋੜਾ ਸੀ ਉਹ ਛੱਡ ਦਿੱਤਾ, ਆਪਣੇ ਘੋੜੇ ਤੋਂ ਉਤਰ ਕੇ ਭਾਈ ਬਘੇਲ ਸਿੰਘ ਨੂੰ ਰੋਕਣ ਦੇ ਵਾਸਤੇ ਭਾਈ ਬਘੇਲ ਸਿੰਘ ਦੇ ਘੋੜੇ ਦੀਆਂ ਵਾਗਾਂ ਅਗੋ ਕੇ ਫੜ ਲਈਆਂ।
ਸੋ ਮੋੜ ਲੈ ਗਇਓ ਰਾਜੇ ਚੜਵਾਏ।
ਹੁਣ ਇਸ ਪ੍ਰਕਾਰ ਦੇ ਨਾਲ ਭਾਈ ਬਘੇਲ ਸਿੰਘ ਨੂੰ ਮੋੜ ਕੇ ਉਸਦੇ ਜਿੱਥੇ ਪਹਿਲਾਂ ਡੇਰਾ ਕੀਤਾ ਸੀ ਉੱਥੇ ਲੈ ਆਂਦਾ। ਹੁਣ ਭਾਈ ਬਘੇਲ ਸਿੰਘ ਵਾਪਸ ਆਏ ਤੇ ਇਧਰੋਂ ਰਾਜਾ ਅਮਰ ਸਿੰਘ ਵੀ ਚੜ ਕੇ ਆਇਆ ਹੈ।
ਨਜ਼ਰ ਨਜ਼ਰਾਨੋ ਬੋ ਫਿਰ ਦਿਓ ਵਾਏ।
ਹੁਣ ਰਾਜਾ ਅਮਰ ਸਿੰਘ ਇਹ ਹੁਣ ਬਹੁਤ ਸਾਰੀਆਂ ਭੇਟਾਵਾਂ ਨਜ਼ਰਾਨਾ ਆਦਿਕ ਲੈ ਕੇ ਭਾਈ ਬਘੇਲ ਸਿੰਘ ਨੂੰ ਅੱਗੋ ਆ ਕੇ ਮਿਲਿਆ।
ਸਾਤ ਬੇਟੋ ਤੋਂ ਰਾਜੇ ਲੈ ਗਏ।
ਇਹ ਰਾਜੇ ਅਮਰ ਸਿੰਘ ਦਾ ਇੱਕ ਪੁੱਤਰ ਸੀ ਜਿਹਦਾ ਨਾਮ ਸੀ ਸਾਹਿਬ ਸਿੰਘ। ਇਹ ਆਪਣੇ ਪੁੱਤਰ ਸਾਹਿਬ ਸਿੰਘ ਨੂੰ ਵੀ ਨਾਲ ਲੈ ਕੇ ਗਿਆ ਹੈ ਰਾਜਾ ਅਮਰ ਸਿੰਘ।
ਸੋ ਬਘੇਲ ਸਿੰਘ ਕੁੱਛੜ ਪਾ ਦਿਓ।
ਹੁਣ ਜਦੋਂ ਜਾ ਕੇ ਮਿਲਾਪ ਕੀਤਾ ਭਾਈ ਬਘੇਲ ਸਿੰਘ ਦੇ ਨਾਲ, ਆਪਣੇ ਪੁੱਤਰ ਨੂੰ ਨਾਲ ਲੈ ਕੇ ਗਿਆ ਤੇ ਜਾਂਦਿਆਂ ਸਾਰੀ ਜਿਹੜੀ ਦੁਸ਼ਮਣੀ ਸੀ ਉਸ ਨੂੰ ਭੁਲਾ ਕੇ ਹੁਣ ਆਪਣੇ ਪੁੱਤਰ ਸਾਹਿਬ ਸਿੰਘ ਨੂੰ ਭਾਈ ਬਘੇਲ ਸਿੰਘ ਦੀ ਗੋਦ ਦੇ ਵਿੱਚ ਪਾ ਦਿੱਤਾ।
ਦੋਹਰਾ ਦੇ ਪਾਹੁਲ ਤਿਸ ਸਿੰਘ ਕੀਓ ਪਇਓ ਅਤੀ ਤਬ ਗੱਠ।
ਅਮਰ ਸਿੰਘ ਨੇ ਜਦੋਂ ਭਾਈ ਬਘੇਲ ਸਿੰਘ ਦੀ ਗੋਦ ਦੇ ਵਿੱਚ ਆਪਣੇ ਪੁੱਤਰ ਸਾਹਿਬ ਸਿੰਘ ਨੂੰ ਪਾਇਆ ਤੇ ਪਾ ਕੇ ਕਹਿਣ ਲੱਗਾ, ਭਾਈ ਬਘੇਲ ਸਿੰਘ ਜੀ ਇਹ ਮੇਰਾ ਹੀ ਪੁੱਤਰ ਨਹੀਂ, ਇਹ ਤੁਹਾਡਾ ਵੀ ਪੁੱਤਰ ਹੈ। ਇਸ ਪ੍ਰਕਾਰ ਦੇ ਨਾਲ ਆਪਣੇ ਮੂੰਹ ਚੋਂ ਇਹ ਬਚਨ ਕਹਿਣ ਲੱਗਾ, ਭਾਈ ਬਘੇਲ ਸਿੰਘ ਜੀ ਅੱਜ ਤੋਂ ਸਾਹਿਬ ਸਿੰਘ ਤੁਹਾਡਾ ਪੁੱਤਰ ਹੈ। ਤੇ ਹੁਣ ਜਦੋਂ ਇਸ ਪ੍ਰਕਾਰ ਦੇ ਨਾਲ ਭਾਈ ਬਘੇਲ ਸਿੰਘ ਦੀ ਝੋਲੀ ਵਿੱਚ ਪਾ ਦਿੱਤਾ ਤੇ ਹੁਣ ਭਾਈ ਬਘੇਲ ਸਿੰਘ ਨੇ ਹੁਣ ਇਸ ਪੰਥ ਨੇ ਉਹ ਪਾਹੁਲ ਜਿਹੜੀ ਸੀ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਬਖਸ਼ੀ ਉਹ ਖੰਡੇ ਦੀ ਪਾਹੁਲ ਦੇ ਕੇ ਇਸ ਨੂੰ ਅੰਮ੍ਰਿਤ ਧਾਰੀ ਸਿੰਘ ਸਜਾਇਆ। ਭਇਓ ਅਤੀ ਤਬ ਗੱਠ। ਇਸ ਪ੍ਰਕਾਰ ਦੇ ਨਾਲ ਦੋਹਾਂ ਦਾ ਆਪਸੀ ਗੱਠ ਜੋੜ ਹੋ ਗਿਆ ਤੇ ਮਨ ਦੇ ਵਿੱਚ ਇਸ ਗੱਲ ਨੂੰ ਜਾਣਿਆ ਕਿ ਅੱਜ ਤੋਂ ਬਾਅਦ ਇਹ ਕਦੀ ਵੀ ਹੁਣ ਸਾਡੇ ਨਾਲ ਦੁਸ਼ਮਣੀ ਨਹੀਂ ਕਰਨਗੇ।
ਬਹੁਤ ਕਾਮ ਉਨ ਪਲ ਕੀਓ ਕਰ ਕਰ ਸਿੰਘ ਜੀ ਨੱਠ।
ਭਾਈ ਬਘੇਲ ਸਿੰਘ ਨੇ ਵਿਚਾਰ ਲਿਆ ਸੀ ਕਿ ਜਿਹੜਾ ਰਾਜੇ ਅਮਰ ਸਿੰਘ ਨੇ ਪੁੱਤਰ ਮੇਰੀ ਝੋਲੀ ਵਿੱਚ ਪਾ ਦਿੱਤਾ, ਅੱਜ ਦਾ ਪੁੱਤਰ ਪੰਥ ਦੇ ਵਿੱਚ ਸ਼ਾਮਲ ਹੋ ਗਿਆ, ਇਹਨੇ ਸੀਸ ਗੁਰੂ ਨੂੰ ਭੇਟ ਕਰ ਦਿੱਤਾ, ਅੱਜ ਤੋਂ ਬਾਅਦ ਇਹ ਸਾਡੇ ਨਾਲ ਕਦੀ ਵਿਗਾੜ ਨਹੀਂ ਕਰੇਗਾ। ਤੇ ਹੁਣ ਭਾਈ ਬਘੇਲ ਸਿੰਘ ਜਿਹਦੇ ਤਾਈ ਰਾਜਾ ਅਮਰ ਸਿੰਘ ਇਹ ਵਿਸ਼ਵਾਸ ਰੱਖਦਾ ਸੀ ਕਿ ਜਦੋਂ ਵੀ ਕਿਤੇ ਮੇਰਾ ਕੋਈ ਕੰਮ ਅੜ ਗਿਆ, ਕਿਤੇ ਕੋਈ ਐਸਾ ਸਮਾਂ ਬਣ ਗਿਆ ਤੇ ਬਘੇਲ ਸਿੰਘ ਮੇਰੀ ਮਦਦ ਕਰੇਗਾ, ਮੇਰੇ ਉਹ ਕਾਰਜ ਨੂੰ ਸਵਾਰ ਦੇਵੇਗਾ। ਇਸ ਪ੍ਰਕਾਰ ਦੇ ਨਾਲ ਸਾਜੋ ਸਮਾਨ ਜਿਹੜਾ ਸੀ ਉਹ ਅਰਪਣ ਕੀਤਾ ਤੇ ਭਾਈ ਬਘੇਲ ਸਿੰਘ ਦੇ ਨਾਲ ਆਪਣੇ ਸੰਧੇ ਕੀਤੇ।
ਜੋ ਪਈ ਮੋਰ ਮਿਸਲ ਜੋ ਕਰੇ ਦੁਸ਼ਟਾਈ।
ਤੇ ਹੁਣ ਰਾਜਾ ਅਮਰ ਸਿੰਘ ਉੱਥੇ ਗੱਲ ਕਹਿਣ ਲੱਗਾ ਕਿ ਜੇ ਕੋਈ ਮਿਸਲ ਜਾਂ ਕੋਈ ਹੋਰ ਬਾਹਰੋਂ ਚੱਲ ਕੇ ਮੇਰੇ ਨਾਲ ਦੁਸ਼ਟਤਾਈ ਕਰੇਗਾ, ਮੇਰੇ ਨਾਲ ਵੈਰ ਦੀ ਭਾਵਨਾ ਰੱਖੇਗਾ।
ਆਏ ਬਘੇਲ ਸਿੰਘ ਉਨ ਕਰੇ ਸਹਾਈ।
ਤੇ ਬਘੇਲ ਸਿੰਘ ਉਹ ਮੇਰੇ ਮਦਦਗਾਰ ਹੋਣਗੇ, ਮੇਰੀ ਸਹਾਇਤਾ ਕਰਨਗੇ। ਭਾਈ ਬਘੇਲ ਸਿੰਘ ਕੋਈ ਵੀ ਮਿਸਲ ਜੇ ਮੇਰੇ ਤੇ ਚੜਾਈ ਕਰਕੇ ਆਵੇਗੇ, ਕਿਸੇ ਵੀ ਤਰ੍ਹਾਂ ਫੌਜ ਮੇਰੇ ਤੇ ਚੜਾਈ ਕਰੇਗੇ ਤੇ ਅੱਜ ਤੋਂ ਭਾਈ ਬਘੇਲ ਸਿੰਘ ਮੇਰੀ ਮਦਦ ਕਰਨਗੇ, ਮੇਰੀ ਸਹਾਇਤਾ ਕਰਨਗੇ। ਇਹ ਬਚਨ ਭਾਈ ਬਘੇਲ ਸਿੰਘ ਦੇ ਮੁਖ ਦੇ ਵਿੱਚੋਂ ਇਹ ਅਖਵਾ ਵੀ ਲਿਆ ਸੀ ਰਾਜੇ ਅਮਰ ਸਿੰਘ ਨੇ।
ਨਿਜ ਕਰ ਤੈ ਉਨ ਭਲ ਕਰ ਜਾਣੇ।
ਤੇ ਹੁਣ ਭਾਈ ਬਘੇਲ ਸਿੰਘ ਵੀ ਆਪਣੇ ਘਰ ਦੇ ਨਾਲੋਂ ਰਾਜੇ ਅਮਰ ਸਿੰਘ ਦੇ ਘਰ ਨੂੰ ਭਲਾ ਕਰਕੇ ਜਾਣਿਆ ਹੈ।
ਓਏ ਰਾਖੇ ਉਸ ਪਰ ਵੱਡ ਮਾਣ।
ਹੁਣ ਉਹਨਾਂ ਨੇ ਵੀ ਵੱਡਾ ਮਾਣ ਰੱਖਿਆ ਰਾਜੇ ਅਮਰ ਸਿੰਘ ਤੇ, ਵੱਡਾ ਮਾਣ ਮਨ ਦੇ ਵਿੱਚ ਰੱਖਣਾ ਕੀਤਾ ਹੈ।
ਅਮਰ ਸਿੰਘ ਜਬ ਹੀ ਮਰ ਗਏ।
ਇਸ ਪ੍ਰਕਾਰ ਦੇ ਨਾਲ ਹੁਣ ਆਪਸੀ ਜਦੋਂ ਪਿਆਰ ਹੋ ਗਿਆ, ਜਿਹੜੇ ਰਿਸ਼ਤੇ ਨਾਤੇ ਸਨ ਉਹ ਫਿਰ ਜੁੜ ਗਏ। ਤੇ ਜਦੋਂ ਅਮਰ ਸਿੰਘ ਕੁਝ ਸਮੇਂ ਬਾਅਦ ਰਾਜਾ ਅਮਰ ਸਿੰਘ ਦੀ ਮੌਤ ਹੋਈ, ਉਸ ਤੋਂ ਹੀ ਮੌਤ ਤੋਂ ਬਾਅਦ
ਉਨ ਮਿਸਲਨ ਤਿਸ ਰਾਜ ਮਲ ਲਿਓ।
ਕਈਆਂ ਮਿਸਲਾਂ ਨੇ ਮਿਲ ਕੇ ਕਿਸੇ ਨੇ ਬਨੂੜ ਦਾ ਇਲਾਕਾ ਮਲ ਲਿਆ, ਕਿਸੇ ਨੇ ਅੰਬਾਲੇ ਵਾਲੀ ਸਾਈਡ ਵਾਲਾ ਇਲਾਕਾ ਮੰਨ ਲਿਆ। ਇਸ ਪ੍ਰਕਾਰ ਦੇ ਨਾਲ ਕਿਉਂਕਿ ਜਿਹੜਾ ਰਾਜਾ ਅਮਰ ਸਿੰਘ ਦਾ ਪੁੱਤਰ ਸੀ ਸਾਹਿਬ ਸਿੰਘ, ਇਹ ਕੋਈ ਬਹੁਤਾ ਫੁਰਤੀਲਾ ਨਹੀਂ ਸੀ, ਬਹੁਤਾ ਲੜਨ ਦੇ ਵਿੱਚ ਇਹਨੂੰ ਬਹੁਤੀ ਲੜਾਈ ਕਰਨ ਦੀ ਸਿਆਣਪ ਨਹੀਂ ਸੀ, ਇਸ ਕਰਕੇ ਕਮਜ਼ੋਰ ਸੀ। ਤੇ ਜਿਹੜੀਆਂ ਮਿਸਲਾਂ ਨੇ ਜਦੋਂ ਵੇਖਿਆ ਕਿ ਰਾਜਾ ਹੁਣ ਸਾਹਿਬ ਸਿੰਘ ਜਿਹੜਾ ਨਵਾਂ ਰਾਜਾ ਬਣਿਆ ਰਾਜੇ ਅਮਰ ਸਿੰਘ ਦਾ ਪੁੱਤਰ, ਉਹ ਮੈਦਾਨੇ ਜੰਗ ਦੀ ਨੀਤੀ ਨੂੰ ਚੰਗੀ ਤਰ੍ਹਾਂ ਜਾਣਦਾ ਨਹੀਂ, ਕਮਜ਼ੋਰ ਰਾਜਾ, ਤੇ ਉਹਨਾਂ ਨੇ ਇਹਦੇ ਜਿਹੜੇ ਇਲਾਕੇ ਸਨ ਉਹ ਮੱਲ ਲਏ।
ਸਿੰਘਪੁਰੀਅਨ ਲਈ ਬਨੂੜ ਸਭ ਮੱਲ,
ਤੇ ਜਿਹੜੇ ਪੁਰੀਅਨ ਸਿੰਘ ਸਨ ਉਹਨਾਂ ਨੇ ਜਿਹੜੇ ਬਨੂੜ ਦਾ ਇਲਾਕਾ ਸੀ ਉਹ ਇਹਦਾ ਸਾਹਿਬ ਸਿੰਘ ਰਾਜੇ ਦਾ ਮੱਲ ਲਿਆ।
ਸੰਗਤ ਸਿੰਘਨ ਲਿਓ ਮੂਲੇਪੁਰ ਰਲ,
ਸੰਗਤ ਸਿੰਘ ਨੇ ਸਿੰਘਣਿਆਂ ਦੀ ਜਿਹੜੀ ਇਹਨਾਂ ਦੇ ਇਹਨਾਂ ਨੇ ਜਿਹੜਾ ਮੂਲੇਪੁਰ ਵਾਲਾ ਇਲਾਕਾ ਸੀ ਉਹ ਇਸ ਰਾਜੇ ਦਾ ਮੰਨ ਲਿਆ।
ਭਏ ਪਟਿਆਲੇ ਦਰ ਦਰ ਬੰਦ,
ਇਸ ਪ੍ਰਕਾਰ ਦੇ ਨਾਲ ਜਦੋਂ ਚਾਰੇ ਪਾਸੇ ਵਾਲੇ ਇਹਦੇ ਇਲਾਕੇ ਮੰਨ ਲਏ ਤੇ ਪਟਿਆਲੇ ਦੇ ਜਿਹੜੇ ਦਰਵਾਜ਼ੇ ਸਨ ਇੱਕ ਤਰ੍ਹਾਂ ਨਾਲ ਸਾਹਿਬ ਸਿੰਘ ਲਈ ਬੰਦ ਹੋ ਗਏ।
ਭਇਓ ਸਾਹਿਬ ਸਿੰਘ ਕੰਮ ਬਹੁ ਮੰਦ,
ਰਾਜਾ ਜਿਹੜਾ ਸਾਹਿਬ ਸਿੰਘ ਸੀ ਰਾਜੇ ਅਮਰ ਸਿੰਘ ਦਾ ਪੁੱਤਰ, ਹੁਣ ਇਹਦਾ ਜਿਹੜਾ ਕੰਮ ਸੀ ਉਹ ਬਹੁਤ ਮੰਦਾ ਪੈ ਗਿਆ, ਕਿਉਂਕਿ ਜਦੋਂ ਬਾਕੀ ਮਿਸਲਾਂ ਨੇ ਇਲਾਕੇ ਮੰਨ ਲਏ ਹੁਣ ਮਾਮਲਾ ਉਹ ਅਗਰਾਉਣ ਲੱਗ ਗਏ, ਟੈਕਸ ਉਹ ਲੈਣ ਲੱਗ ਗਏ, ਤੇ ਹੁਣ ਇਹਦਾ ਜਿਹੜਾ ਕੰਮ ਸੀ ਬਹੁਤ ਮੰਦਾ ਪੈ ਗਿਆ।
ਲਿਆਏ ਮਰਹੱਟੇ ਦੇ ਮੁਲਕ ਛੁਡਾਏ,
ਜਿਹੜੇ ਮਰਹੱਟੇ ਸਨ ਉਹਨਾਂ ਮਰਹੱਟਿਆਂ ਨੂੰ ਲਿਆ ਕੇ ਅੰਬਾਲੇ ਇਲਾਕੇ ਦੇ ਵਿੱਚ ਕਬਜ਼ਾ ਕਰਾ ਦਿੱਤਾ। ਜਿਹੜਾ ਇਹ ਰਾਜੇ ਸਾਹਿਬ ਸਿੰਘ ਦਾ ਇਲਾਕਾ ਸੀ ਅੰਬਾਲੇ ਵਾਲੇ ਪਾਸੇ ਦਾ, ਉਹ ਜਿਹੜਾ ਮੁਲਕ ਸੀ ਉਹ ਵੀ ਰਾਜੇ ਸਾਹਿਬ ਸਿੰਘ ਦਾ ਛੁਡਾ ਦਿੱਤਾ, ਮਰਹੱਟਿਆਂ ਦਾ ਕਬਜ਼ਾ ਕਰਵਾ ਦਿੱਤਾ।
ਕਰ ਲੜਾਈ ਦਈ ਮਿਸਲ ਕਢਾਏ,
ਫਿਰ ਹੁਣ ਜਦੋਂ ਭਾਈ ਬਘੇਲ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ, ਹੁਣ ਸਾਹਿਬ ਸਿੰਘ ਨੇ ਯਾਦ ਕੀਤਾ ਭਾਈ ਬਘੇਲ ਸਿੰਘ ਨੂੰ ਬੁਲਾਇਆ ਕਿ ਮੇਰੀ ਮਦਦ ਕਰੋ, ਤੇ ਹੁਣ ਉਹ ਸਮੇਂ ਨੂੰ ਯਾਦ ਕੀਤਾ ਜਦੋਂ ਰਾਜੇ ਅਮਰ ਸਿੰਘ ਨੇ ਕਿਹਾ ਸੀ ਇਹ ਮੇਰਾ ਪੁੱਤਰ ਨਹੀਂ ਤੁਹਾਡਾ ਪੁੱਤਰ ਹੈ, ਤੇ ਹੁਣ ਭਾਈ ਬਘੇਲ ਸਿੰਘ ਜੋ ਬਚਨ ਕੀਤਾ ਸੀ ਗੁਰੂ ਕੇ ਖਾਲਸੇ ਨੇ ਉਹ ਬਚਨ ਨੂੰ ਕਮਾਇਆ, ਬਚਨ ਤੇ ਪੂਰੇ ਉਤਰੇ ਹਨ, ਤੇ ਭਾਈ ਬਘੇਲ ਸਿੰਘ ਨੇ ਆ ਕੇ ਲੜਾਈ ਕੀਤੀ। ਇਹ ਜਿੰਨੀਆਂ ਵੀ ਮਿਸਲਾਂ ਨੇ ਕਬਜ਼ਾ ਕੀਤਾ ਸੀ ਸਾਰੀਆਂ ਮਿਸਲਾਂ ਦੇ ਨਾਲ ਲੜਾਈ ਕਰਕੇ ਇਸ ਇਲਾਕੇ ਦੇ ਵਿੱਚੋਂ ਕੱਢ ਦਿੱਤਾ, ਉਹ ਮਿਸਲਾਂ ਜਿਹੜੀਆਂ ਸਨ ਰਾਜੇ ਸਾਹਿਬ ਸਿੰਘ ਨੂੰ ਲੈ ਕੇ ਦਿੱਤੀਆਂ ਹਨ।
ਫੇਰ ਨਾਨ ਦੀਵਾਨ ਆਕੀ ਪਇਓ,
ਫਿਰ ਹੁਣ ਨਾਨੂ ਮੱਲ ਸੁਨਾਮ ਦਾ ਅਗਰਵਾਲ ਇਹ ਬਾਣੀਆਂ ਸੀ ਜੋ ਰਾਜਾ ਸਾਹਿਬ ਸਿੰਘ ਦੇ ਪਟਿਆਲਾ ਦਾ ਦੀਵਾਨ ਰਿਹਾ, ਇਹ ਹੁਣ ਆਕੀ ਹੋ ਗਿਆ, ਕਹਿਣ ਲੱਗਾ ਰਾਜਾ ਸਾਹਿਬ ਸਿੰਘ ਇੱਕ ਕਮਜ਼ੋਰ ਰਾਜਾ, ਇਸ ਕਰਕੇ ਮੈਂ ਹੀ ਸਾਰਾ ਕਰਤਾ ਧਰਤਾ ਮਾਲਕ ਮੈਂ ਹੀ ਹਾਂ, ਇਹ ਆਕੀ ਹੋ ਗਿਆ ਰਾਜਾ ਸਾਹਿਬ ਸਿੰਘ ਤੋਂ।
ਜਪਤ ਖਪਤ ਕਰ ਤਿਸ ਦੂਰ ਕਯੋ,
ਭਾਈ ਬਘੇਲ ਸਿੰਘ ਨੇ ਇਹਨੂੰ ਵੀ ਖਤਮ ਕਰਕੇ ਖੂਹ ਖਾਤੇ ਪਾ ਕੇ ਇਹਨੂੰ ਖਤਮ ਕਰਕੇ ਜੋ ਮਾਲ ਸਵਾਲ ਸੀ ਸਾਰਾ ਲੈ ਕੇ ਰਾਜੇ ਸਾਹਿਬ ਸਿੰਘ ਨੂੰ ਦਿੱਤਾ ਹੈ।
ਫੇਰ ਭਈਆਂ ਦੇ ਮੁਲਕ ਉਜਾੜ,
ਜਮਨਾ ਪਾਰ ਕਰਕੇ ਬਿਹਾਰ ਦੇ ਜਿਹੜੇ ਭਈਏ ਸਨ ਉਹਨਾਂ ਨੇ ਆ ਕੇ ਜਿਹੜਾ ਜਮਨਾ ਪਾਰ ਕਰਕੇ ਇਲਾਕਾ ਉਜਾੜ ਦਿੱਤਾ, ਕਬਜ਼ਾ ਕਰ ਲਿਆ।
ਜਾਏ ਬਘੇਲ ਸਿੰਘ ਸੋ ਦਏ ਮਾਰ,
ਭਾਈ ਬਘੇਲ ਸਿੰਘ ਨੇ ਉਹਨਾਂ ਨੂੰ ਵੀ ਜਾ ਕੇ ਮਾਰ ਕੇ ਖਤਮ ਕੀਤਾ, ਤੇ ਉਹ ਵੀ ਇਲਾਕਾ ਜਿਹੜਾ ਸੀ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਛੁਡਵਾਇਆ ਹੈ।
ਬੂਹੇ ਰਾਏ ਬੁਲਾਡੋ ਦੇ ਦੋ ਰੁਕਾਏ,
ਬੂਹਾ ਇਲਾਕਾ ਬੁਲਾਡੇ ਦਾ, ਤੇ ਇਹ ਆਦਕ ਸਿਹੜਾ ਜਿਹੜਾ ਰਾਕਾ ਇਲਾਕਾ ਸੀ ਇਧਰੋਂ ਰੋਕ ਲਿਆ ਸੀ।
ਸਰਸਿਓ ਰਾਣੀਓ ਦੇ ਭੱਟੀ ਕਢਾਏ,
ਸਰਸੇ ਵਾਲਾ ਇਲਾਕਾ ਰਾਣੀਏ ਵਾਲਾ ਇਲਾਕਾ, ਇਹ ਜਿਹੜੇ ਭੱਟੀ ਮੁਸਲਮਾਨ ਭੱਟੀ ਜਾਤ ਦੇ ਮੁਸਲਮਾਨ ਸਨ ਇਹਨਾਂ ਨੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਸੀ।
ਹਾਂਸੀ ਹਿਸਾਰ ਅੱਠ ਖੇੜਨ ਤਾਈ,
ਹਾਂਸੀ ਦਾ ਹਿਸਾਰ ਦਾ ਇਲਾਕਾ, ਇਧਰ ਦੇ ਜਿਹੜੇ ਅੱਠ ਨਗਰ ਸਨ ਵੱਡੇ ਜਿਹੜੇ ਇਲਾਕੇ ਸਨ ਉਹ ਜਿਹੜੇ ਨਗਰ ਇਹਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਏ।
ਸੰਗ ਦਈ ਫੌਜ ਕਰਵਾਈ ਉਗਰਾਈ,
ਤੇ ਹੁਣ ਇਸ ਪ੍ਰਕਾਰ ਦੇ ਨਾਲ ਫੌਜ ਨੂੰ ਨਾਲ ਲੈ ਕੇ ਇਹ ਸਾਰਾ ਜਿਹੜਾ ਇਲਾਕਾ ਹਾਂਸੀ ਹਿਸਾਰ ਦਾ ਬੂਹੇ ਬੁਲਾਡੇ ਦਾ ਸਰਸ ਰਾਣੀਏ ਦਾ ਜਿਹੜਾ ਇਲਾਕਾ ਕਬਜ਼ਾ ਕਰ ਲਿਆ ਸੀ ਉਹ ਵੀ ਸਾਰਾ ਜਾ ਕੇ ਕਬਜ਼ਾ ਛੁਡਵਾਇਆ, ਤੇ ਆਪਣੀ ਫੌਜ ਨੂੰ ਨਾਲ ਲੈ ਕੇ ਜਿਹੜਾ ਟੈਕਸ ਸੀ ਉਹਦੀ ਉਗਰਾਹੀ ਕਰਕੇ ਸਾਹਿਬ ਸਿੰਘ ਨੂੰ ਦਿੱਤੀ। ਤੇ ਉਹਦਾ ਜਿਹੜਾ ਕੰਮ ਕਾਰ ਸੀ ਦੁਬਾਰਾ ਠੀਕ ਕੀਤਾ।
ਦੋਹਰਾ ਔਰ ਬਾਤ ਬੋ ਕਿਆ ਲਿਖੋ ਨਿਭ ਗਈ ਉਨ ਸੰਗ ਦੇ।
ਅਰੇ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਹੋਰ ਮੈਂ ਕਿੱਥੋਂ ਤੱਕ ਭਾਈ ਬਘੇਲ ਸਿੰਘ ਦੇ ਗੱਲ ਨੂੰ ਵਰਣਨ ਕਰਾਂ ਲਿਖਾਂ। ਉਹਨਾਂ ਨੇ ਜਿਹੜੇ ਰਾਜੇ ਅਮਰ ਸਿੰਘ ਦੇ ਨਾਲ ਵਚਨ ਕੀਤਾ ਸੀ ਉਹਨਾਂ ਦਾ ਜਿੰਨਾ ਚਿਰ ਸਰੀਰ ਰਿਹਾ ਸਰੀਰ ਕਰਕੇ ਸੰਸਾਰ ਵਿੱਚ ਰਹੇ ਉਹ ਉਹਨਾਂ ਦੀ ਨਿਭ ਗਈ ਉਹ ਬਚਨ ਪੂਰਾ ਕੀਤਾ।
ਬਚਨਨ ਕੇ ਪੂਰੇ ਪੁਰਸ਼ ਪਾਲਤ ਤੇ ਉਸਨੇ।
ਸੂਰਬੀਰ ਬਚਨ ਕੇ ਬਣੇ ਉਹ ਸੂਰਬੀਰ ਮਹਾ ਜਿਹੜੇ ਮਹਾਬਲੀ ਸਨ ਉਹਨਾਂ ਜਿਹੜਾ ਪੂਰੇ ਪੁਰਸ਼ਾਂ ਨੇ ਬਚਨ ਕੀਤਾ ਸੀ ਉਹ ਬਚਨ ਜਿਹੜਾ ਸੀ ਪੂਰਾ ਨਿਭਾਇਆ ਪੂਰੇ ਬਚਨ ਤੇ ਉਤਰੇ ਹਨ। ਪਾਲਤ ਤੇ ਉਸਨੇਹ ਪਿਆਰ ਤੇ ਜਿਹੜਾ ਪਿਆਰ ਬਣਾਇਆ ਸੀ ਉਹ ਪਿਆਰ ਤੇ ਜਿਹੜਾ ਡਟ ਕੇ ਪਹਿਰਾ ਦਿੱਤਾ ਹੈ ਭਾਈ ਬਘੇਲ ਸਿੰਘ ਨੇ। ਇਸ ਪ੍ਰਕਾਰ ਦੇ ਨਾਲ ਉਹਨਾਂ ਦਾ ਜਿਹੜਾ ਪ੍ਰਸੰਗ ਸੀ ਇੱਥੇ ਭਾਈ ਰਤਨ ਸਿੰਘ ਜੀ ਨੇ ਵਰਣਨ ਕੀਤਾ। ਹੁਣ ਅੱਗੇ ਗੁਰੂ ਕੇ ਖਾਲਸੇ ਦੇ ਹੋਰ ਜਲਾਲਾਬਾਦ ਤੋਂ ਚੱਲ ਕੇ ਇੱਕ ਬਾਣੀਆਂ ਆਇਆ ਕਿ ਮੇਰੀ ਧੀ ਨੂੰ ਇੱਕ ਮੁਗਲ ਨੇ ਜਬਰੀ ਆਪਣੇ ਘਰ ਪਾ ਲਿਆ। ਉਸ ਸੱਯਦ ਦੇ ਕੋਲੋਂ ਕਿਵੇਂ ਜਾ ਕੇ ਉਸ ਬਾਣੀਏ ਦੀ ਧੀ ਨੂੰ ਛੁਡਵਾ ਕੇ ਉਹਦੇ ਹਵਾਲੇ ਕਰਦੇ ਹਨ ਤੇ ਖਾਲਸੇ ਦੀ ਧੀ ਸਮਝ ਕੇ ਖਾਲਸੇ ਦੀ ਧੀ ਬਣਾ ਕੇ ਫਿਰ ਉਹਦੇ ਸਹੁਰੇ ਘਰ ਵਿੱਚ ਵਾਸ ਕਰਾਉਂਦੇ ਹਨ। ਇਹ ਆਪਾਂ ਅਗਲੇ ਪ੍ਰਕਰਣ ਦੇ ਅੰਦਰ ਸਰਵਣ ਕਰਾਂਗੇ।